ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪਹਿਲਾ ਘੋੜਾ ਲੈ ਆਏ ਹਨ, ਦੂਜਾ ਘੋੜਾ ਲੈ ਕੇ ਆਉਣਾ। ਕੱਲ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਥਾਪੜਾ ਪ੍ਰਾਪਤ ਕੀਤਾ। ਆਖਿਆ ਗਰੀਬ ਨਵਾਜ, ਆਪ ਜੀ ਦੀ ਦਇਆ ਨਾਲ ਪ੍ਰਤਾਪ ਨਾਲ ਪਹਿਲਾ ਘੋੜਾ ਆਇਆ, ਦੂਜਾ ਵੀ ਆਪ ਜੀ ਦੇ ਪ੍ਰਤਾਪ ਨਾਲ ਆਪ ਜੀ ਦੀ ਸਹਾਇਤਾ ਨਾਲ ਹੀ ਆਉਣਾ। ਮੈਂ ਤਾਂ ਇੱਕ ਵਿੱਚ ਬਹਾਨਾ ਹੀ ਬਣਨਾ ਹੈ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਥਾਪੜਾ ਦੇ ਕੇ ਲਾਹੌਰ ਨੂੰ ਤੋਰਿਆ। ਜੋਤ ਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਮੇਰੇ ਨਗਰ ਮੇਰੇ ਘਰ ਚਰਨ ਪਾ ਕੇ ਘਰ ਪਵਿੱਤਰ ਕਰੋ। ਰੂਪੇ ਭਾਈ ਕੇ ਗ੍ਰਾਮ ਤੋਂ ਚੱਲ ਕੇ ਸਤਿਗੁਰੂ ਜੀ ਭਾਈ ਜੋਤ ਸ਼ਾਹ ਦੇ ਨਗਰ ਕਾਂਗੜ ਪਹੁੰਚੇ ਹਨ। ਉਹਨਾਂ ਦੇ ਘਰੇ ਉਤਾਰਾ ਕੀਤਾ। ਭਾਈ ਰੂਪ ਚੰਦ ਭਾਈ ਸਾਧੂ ਤੇ ਬੇਅੰਤ ਬਖਸ਼ਿਸ਼ਾਂ ਕਰਕੇ ਆਏ ਨੇ। ਜਾਣਦੇ ਨੇ ਆਉਣ ਵਾਲੇ ਸਮੇਂ 'ਚ ਹੁਣ ਜੰਗ ਯੁੱਧ ਲੜਨੇ ਹਨ। ਉਹਦੀ ਵਿਉਂਤਬੰਦੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਮਾਲਵੇ ਦੇ ਇਲਾਕੇ 'ਚ ਕਰ ਰਹੇ ਨੇ। ਇੱਧਰ ਬਾਬਾ ਬਿਧੀ ਚੰਦ ਸਾਹਿਬ ਜਿਵੇਂ ਲਾਹੌਰ ਪੁੱਜੇ ਹਨ, ਉੱਥੇ ਜਾ ਕੇ ਦੂਸਰਾ ਘੋੜਾ ਲਿਆਉਣ ਦੀਆਂ ਤਿਆਰੀਆਂ ਕੀਤੀਆਂ। ਆਓ ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਤ ਬਿਧੀਏ ਕੀ ਕਥਾ, ਜਿਮ ਲਿਆਵਨ ਦੁਤੀਏ ਤੁਰੰਗ।
ਉਧਰ ਹੁਣ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਪ੍ਰਸੰਗ ਸੁਣੋ। ਜਿਵੇਂ ਉਹ ਦੂਜਾ ਘੋੜਾ ਲੈਣ ਵਾਸਤੇ ਗਏ ਨੇ, ਕਿਵੇਂ ਲੈ ਕੇ ਆਏ ਨੇ, ਉਹਦੀ ਕਿਵੇਂ ਵਿਉਂਤਬੰਦੀ ਕੀਤੀ ਆ, ਉਹ ਪ੍ਰਸੰਗ ਗੁਰੂ ਖਾਲਸਾ ਜੀ ਆਪ ਜੀ ਸਰਵਣ ਕਰੋ।
ਸੁਣੀਏ ਸ਼ਰੋਤਾ ਪ੍ਰੇਮ ਤਰ, ਗੁਰ ਕੋ ਸੁਜਾਸੇ ਉਤੰਗ।
ਹੇ ਗੁਰੂ ਕੀ ਕਥਾ ਸੁਣਨ ਵਾਲੇ ਸਰੋਤਾ ਜਨੋ, ਮਹਾਰਾਜ ਜੀ ਦਾ ਇਤਿਹਾਸ, ਸਤਿਗੁਰਾਂ ਦਾ ਉੱਚਾ ਸੁਜਸ, ਇਹ ਗੁਰੂ ਸਾਹਿਬ ਦੀ ਵੱਡੀ ਵਡਿਆਈ, ਮਹਾਰਾਜ ਜੀ ਦੀ ਵੱਡੀ ਉਪਮਾ, ਆਪ ਜੀ ਪ੍ਰੇਮ ਸਹਿਤ ਸਰਵਣ ਕਰੋ, ਆਪਣੇ ਵੱਡੇ ਸਾਹਿਬ ਦੀਆਂ ਵਡਿਆਈਆਂ ਸਰਵਣ ਕਰੋ।
ਚੋਪਈ ਸਤਿਗੁਰ ਤੇ ਹੋਏ ਵਿਦਾ ਪਿਆਨਾ।
ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਚਾਲਾ ਮਾਰਿਆ ਹੈ।
ਗਮਨਤ ਦਾ ਵਿਚਾਰਤ ਨਾਨਾ।
ਰਸਤੇ ਵਿੱਚ ਜਾਂਦਿਆਂ ਦਾ ਪੇਚ ਸੋਚਦੇ ਜਾਂਦੇ ਨੇ ਵੀ ਦੂਜਾ ਘੋੜਾ ਲਿਆਉਣਾ ਕਿਵੇਂ ਹੈ, ਉਹਦੇ ਲਈ ਕੀ ਵਿਉਂਤਬੰਦੀ ਕਰਾਂ, ਕੀ ਘਾੜਤ ਘੜਾਂ, ਇਹ ਸੋਚਾਂ ਸੋਚਦੇ ਜਾ ਰਹੇ ਹਨ।
ਤੀਨ ਦਿਵਸ ਮੈਂ ਪਹੁੰਚਿਓ ਜਾਈ।
ਤਿੰਨ ਦਿਨਾਂ ਦੇ ਵਿੱਚ ਉੱਥੇ ਪਹੁੰਚਿਆ ਜਾਣਾ ਹੈ। ਰਸਤੇ ਵਿੱਚ ਕਿਉਂਕਿ ਲੰਮਾ ਪੈਂਡਾ ਹੈ, ਉਹ ਚੱਲਦਿਆਂ ਤਿੰਨ ਦਿਨਾਂ ਦੇ ਵਿੱਚ ਪਹੁੰਚਾਂਗੇ।
ਪੁਰ ਕੇ ਪੌਰ ਸਮੀਪ ਸਥਾਈ।
ਬਾਬਾ ਜੀ ਤੀਜੇ ਦਿਨ ਸ਼ਾਮ ਨੂੰ ਪਹੁੰਚ ਗਏ। ਜੋ ਲਾਹੌਰ ਸ਼ਹਿਰ ਦਾ ਮੁੱਖ ਦਰਵਾਜ਼ਾ ਹੈ, ਉਹਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਖੜੇ ਹਨ।
ਸਭ ਸਤਿਗੁਰ ਕੇ ਨਾਮ ਉਚਾਰੇ।
ਨਗਰ 'ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਨਗਰ ਦਾ ਜਿਹੜਾ ਦੁਆਰ ਹੈ, ਉੱਥੇ ਸਤਿਗੁਰਾਂ ਦਾ ਨਾਂ ਲੈ ਕੇ ਵੱਡਿਆਂ ਦਾ, ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਤੱਕ, ਸਤਿਗੁਰੂ ਜੀ ਦਾ ਨਾਂ ਲੈ ਕੇ ਮਹਾਰਾਜ ਜੀ ਨੂੰ ਸਿਮਰ ਕੇ, ਮਹਾਰਾਜ ਸੱਚੇ ਪਾਤਸ਼ਾਹ ਅੰਗ ਸੰਗ ਸਹਾਈ ਹੋਇਓ, ਜਿਸ ਕਾਰਜ ਨੂੰ ਕਰਨ ਵਾਸਤੇ ਆਪ ਜੀ ਨੇ ਭੇਜਿਆ ਹੈ, ਉਹ ਕਾਰਜ ਨਿਰਵਿਘਨਤਾ ਸਹਿਤ ਸੰਪੰਨ ਹੋਵੇ, ਆਪ ਕਿਰਪਾ ਕਰਕੇ ਮਹਾਰਾਜ ਜੀ ਨਾਲ ਵਰਤਿਓ, ਇਹ ਬੇਨਤੀ ਕਰਕੇ ਬਾਬਾ ਜੀ ਨੇ ਨਗਰ 'ਚ ਪ੍ਰਵੇਸ਼ ਕੀਤਾ ਹੈ।
ਕਰ ਅਰਦਾਸ ਧਰਾ ਸਿਰ ਧਾਰੀ।
ਅਰਦਾਸ ਕਰਕੇ ਵੱਡਿਆਂ ਸਤਿਗੁਰਾਂ ਦਾ ਨਾਂ ਲੈ ਕੇ ਜ਼ਮੀਨ ਤੇ ਸਿਰ ਧਰ ਕੇ ਬਾਬਾ ਜੀ ਨੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਅੰਗ ਸੰਗ ਪ੍ਰਭ ਬਨੋ ਸਹਾਈ, ਪੁਰਵੋ ਏ ਕਾਰਜ ਸਹਿ ਸਾਈ।
ਬੇਨਤੀ ਕੀਤੀ, ਹੈ ਪ੍ਰਭੂ ਜੀ ਅੰਗ ਸੰਗ ਸਹਾਈ ਹੋਇਓ, ਇਹ ਕਾਰਜ ਛੇਤੀ ਨਾਲ ਨਿਰਵਿਘਨਤਾ ਸਹਿਤ ਸੰਪੰਨ ਹੋ ਜਾਏ, ਕਿਉਂਕਿ ਬਾਬਾ ਜੀ ਨੂੰ ਮਹਾਰਾਜ ਜੀ ਨੇ ਹੁਕਮ ਕਰਕੇ ਭੇਜਿਆ ਕਿ ਬਿਧੀ ਚੰਦ ਸਾਹਿਬ ਹੁਣ ਦੇਰੀ ਨਾ ਲਾਇਓ, ਛੇਤੀ ਨਾਲ ਦੂਜਾ ਘੋੜਾ ਲੈ ਕੇ ਆਇਓ। ਇਸ ਕਰਕੇ ਬਾਬਾ ਜੀ ਨੇ ਅਰਦਾਸ ਹੀ ਇਹ ਕੀਤੀ, ਮਹਾਰਾਜ ਅੰਗ ਸੰਗ ਸਹਾਈ ਹੋਇਓ, ਇਹ ਕਾਰਜ ਨਿਰਵਿਘਨਤਾ ਸਹਿਤ ਛੇਤੀ ਨਾਲ ਸੰਪੰਨ ਹੋ ਜਾਵੇ, ਕਿ ਮੈਂ ਦੂਜਾ ਘੋੜਾ ਵੀ ਲੈ ਕੇ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਜਲਦੀ ਪਹੁੰਚ ਜਾਵਾਂ।
ਇਮ ਕੈ ਅੰਤਰ ਜਾਈ ਪ੍ਰਵੇਸ਼ਾ।
ਇਹ ਅਰਦਾਸ ਕਰਕੇ ਬਾਬਾ ਜੀ ਨੇ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਹੈ।
ਗਇਓ ਜਾਂ ਧਰਮਸ਼ਾਲ ਵਿਸ਼ੇਸ਼ਾ।
ਪਹਿਲਾਂ ਨਗਰ ਵਿੱਚ ਲਾਹੌਰ ਸ਼ਹਿਰ ਵਿੱਚ ਜੋ ਗੁਰੂ ਘਰ ਹਨ, ਉਸ ਧਰਮਸ਼ਾਲਾ ਵਿੱਚ ਗੁਰੂ ਘਰ ਦੇ ਵਿੱਚ ਜਿੱਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦਾ ਪ੍ਰਕਾਸ਼ ਸਥਾਨ ਹੈ, ਉੱਥੇ ਬਾਬਾ ਜੀ ਗਏ ਹਨ।
ਪੈਰੀ ਪੈਣਾ ਕੈ ਸਭ ਸਾਥ।
ਗੁਰੂ ਘਰ ਵਿੱਚ ਗੁਰਸਿੱਖ ਸੰਗਤਾਂ ਬੈਠੀਆਂ ਸਨ, ਉਹਨਾਂ ਨੂੰ ਜਾ ਕੇ ਮਿਲੇ, ਸਭ ਨੂੰ ਕਿਹਾ ਪੈਰੀ ਪਵਣਾ। ਪੈਰੀ ਪਵਣਾ ਕਹਿ ਕੇ ਸਾਰਿਆਂ ਨੂੰ ਨਮਸਕਾਰ ਕੀਤੀ ਹੈ।
ਬੈਠਿਓ ਸਿਮਰਤ ਸਤਿਗੁਰ ਨਾਥ।
ਸਾਰੀ ਸੰਗਤ ਦੇ ਨਾਲ ਬੈਠ ਗਏ ਬਾਬਾ ਜੀ, ਸਤਿਗੁਰੂ ਜੀ ਦਾ ਸਿਮਰਨ ਕਰ ਰਹੀ ਹੈ ਸੰਗਤ। ਜਿੰਨੇ ਗੁਰਸਿੱਖ ਗੁਰੂ ਘਰ ਵਿੱਚ ਬੈਠੇ ਨੇ, ਸਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਰਾਧ ਰਹੇ ਨੇ, ਮਹਾਰਾਜ ਜੀ ਨੂੰ ਸਿਮਰ ਰਹੇ ਨੇ।
ਜਿਤਕ ਸਿੱਖ ਤੈ ਕਰ ਕਰ ਨਮੋ।
ਜਿੰਨੇ ਉੱਥੇ ਸਿੱਖ ਸਨ, ਸਾਰਿਆਂ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਬੜਾ ਸਤਿਕਾਰ ਕੀਤਾ ਕਿ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮੁਖਤਿਆਰ ਸਿੱਖ ਨੇ, ਮੁਖੀ ਸਿੱਖਾਂ ਚੋਂ ਇੱਕ ਨੇ। ਤੋ ਸੰਗਤ ਨੇ, ਲਾਹੌਰ ਸ਼ਹਿਰ ਦੀ ਸੰਗਤ ਨੇ ਬੜਾ ਅਦਬ ਕੀਤਾ, ਨਮਸਕਾਰ ਕਰਕੇ ਬਾਬਾ ਜੀ ਨੂੰ ਮਿਲੇ।
ਸਨਮਾਨਿਓ ਸਭ ਨੀ ਤੈ ਸਮੋ।
ਸਾਰੀ ਸੰਗਤ ਨੇ ਬਾਬਾ ਜੀ ਦਾ ਬੜਾ ਸਨਮਾਨ ਕੀਤਾ, ਬੜਾ ਅਦਬ ਕੀਤਾ, ਆਖਿਆ ਬਾਬਾ ਜੀ ਆਪ ਜੀ ਨੂੰ ਜੀਓ ਆਇਆ ਹੈ ਲਾਹੌਰ ਸ਼ਹਿਰ ਦੀ ਸੰਗਤ ਵੱਲੋਂ।
ਆਇਓ ਸੰਧਿਆ ਮੈਂ ਬੁੱਧੀਵਾਨ।
ਸੰਧਿਆ ਦੇ ਸਮੇਂ ਬਾਬਾ ਜੀ ਆਏ ਸਨ, ਸ਼ਾਮ ਦਾ ਸਮਾਂ ਸੀ, ਸੋਦਰ ਦਾ ਸਮਾਂ ਹੋ ਰਿਹਾ ਸੀ ਉਸ ਵੇਲੇ ਜਦੋਂ ਬਾਬਾ ਜੀ ਧਰਮਸ਼ਾਲਾ ਵਿੱਚ ਆਏ।
ਪਸਰ ਪਰਿਓ ਤਮ ਤੁਰਤ ਮਹਾਨ।
ਵੇਖਦਿਆਂ ਵੇਖਦਿਆਂ ਹਨੇਰਾ ਛਾ ਗਿਆ ਸਾਰੇ ਪਾਸੇ, ਗੂੜਾ ਹਨੇਰਾ ਛਾ ਗਿਆ, ਤਮ ਛਾ ਗਿਆ।
ਕੁਸ਼ਲ ਛੇਮ ਬੂਜੀ ਅਰਬਤਾਈ।
ਜਿੰਨੀ ਸੰਗਤ ਸੀ ਸਾਰਿਆਂ ਨਾਲ ਰਾਜੀ ਖੁਸ਼ੀ ਦਾ ਸੁਨੇਹਾ ਪੁੱਛਿਆ ਗਿੱਛਿਆ, ਸਭ ਨੇ ਦੱਸਿਆ ਮਹਾਰਾਜ ਗੁਰੂ ਕਾ ਪਾਤਸ਼ਾਹ ਦੀ ਕਿਰਪਾ ਹੈ। ਬਾਬਾ ਜੀ ਨੂੰ ਪੁੱਛਿਆ ਮਹਾਰਾਜ ਆਪ ਜੀ ਸਤਿਗੁਰਾਂ ਦੇ ਦਰਸ਼ਨ ਕਰਕੇ ਆਇਓ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਰੀਰ ਕਿਵੇਂ ਹੈ? ਤੋ ਬਾਬਾ ਜੀ ਨੇ ਦੱਸਿਆ ਕਿ ਸਤਿਗੁਰਾਂ ਦੀ ਦਇਆ ਹੈ, ਅਕਾਲ ਪੁਰਖ ਦੀ ਕਿਰਪਾ ਹੈ।
ਖਾਨ ਪਾਨ ਸ਼ੁਭ ਕੀਨ ਤਦਾਈ।
ਲੰਗਰ ਪ੍ਰਸ਼ਾਦ ਦਾ ਵੇਲਾ ਹੋ ਗਿਆ ਸੀ ਕਿਉਂਕਿ ਰਾਤ ਪੈ ਚੁੱਕੀ ਹੈ, ਤੋ ਸਭ ਨੇ ਲੰਗਰ ਪ੍ਰਸ਼ਾਦ ਛਕਿਆ, ਬਾਬਾ ਜੀ ਨੂੰ ਬੜੇ ਅਦਬ ਨਾਲ ਭੋਜਨ ਛਕਾਇਆ।
ਇਤਨੇ ਵਿਖੇ ਫਿਰਤ ਟੰਡੋਰਾ।
ਬਾਬਾ ਜੀ ਹੁਣੀ ਹਾਲੇ ਪ੍ਰਸ਼ਾਦਾ ਛਕ ਰਹੇ ਸੀ ਸਾਰੀ ਸੰਗਤ ਸਮੇਤ, ਕਿ ਇੰਨੇ ਨੂੰ ਲਾਹੌਰ ਸ਼ਹਿਰ ਦੀਆਂ ਗਲੀਆਂ ਵਿੱਚ ਜਿੱਥੇ ਧਰਮਸ਼ਾਲਾ ਗੁਰੂ ਘਰ ਹੈ, ਬਾਹਰ ਗਲੀ ਦੇ ਵਿੱਚ ਇੱਕ ਕੋਈ ਬੰਦਾ ਢੰਡੋਰਾ ਪਿੱਟ ਰਿਹਾ, ਉਹਨੇ ਗਲ ਦੇ ਵਿੱਚ ਢੋਲ ਪਾਇਆ ਤੇ ਢੋਲ ਵਜਾ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਉਹ ਢੰਡੋਰਾ ਪਿੱਟ ਰਿਹਾ, ਕਹਿ ਰਿਹਾ
ਆਇਓ ਧਰਮਸਾਲ ਕੀ ਓਰਾ।
ਉਹ ਢੰਡੋਰਾ ਪਿੱਟਦਾ ਪਿੱਟਦਾ, ਡੋਂਡੀ ਪਿੱਟਦਾ ਪਿੱਟਦਾ ਇੱਕ ਬੰਦਾ ਜਿੱਥੇ ਗੁਰੂ ਘਰ ਸੀ, ਜਿੱਥੇ ਬਾਬਾ ਜੀ ਹੁਣੀ ਸਜੇ ਬੈਠੇ ਸਨ, ਉੱਥੇ ਦਰਵਾਜੇ ਦੇ ਨੇੜੇ ਆ ਪਹੁੰਚਿਆ।
ਕਹਿਤ ਫਿਰਤ ਇਮ ਊਚ ਪੁਕਾਰੇ।
ਉੱਚੀ ਉੱਚੀ ਆਵਾਜ਼ ਦੇ ਵਿੱਚ ਉਹ ਬੋਲ ਰਿਹਾ ਤੇ ਕਹਿ ਰਿਹਾ ਹੈ ਪੁਕਾਰ ਪੁਕਾਰ ਕੇ,
ਜੋ ਨਰ ਖੋਜ ਤੁਰੰਗਮ ਡਾਰੇ।
ਜਿਹੜਾ ਬੰਦਾ, ਜਿਹੜਾ ਕੋਈ ਵਿਅਕਤੀ ਬਾਦਸ਼ਾਹ ਸ਼ਾਹਜਹਾਨ ਦੇ ਘੋੜੇ ਦਾ ਖੋਜ ਦੱਸੇਗਾ, ਬਾਦਸ਼ਾਹ ਦੇ ਘੋੜੇ ਬਾਰੇ ਦੱਸ ਪਾਵੇਗਾ,
ਮੁਖ ਮੰਗਿਓ ਹਜ਼ਰਤ ਤੇ ਪਾਵੇ।
ਉਹਨੂੰ ਮੂੰਹ ਮੰਗਿਆ ਇਨਾਮ ਬਾਦਸ਼ਾਹ ਕੋਲੋਂ ਮਿਲੇਗਾ, ਮੂੰਹ ਮੰਗੀ ਰਕਮ ਉਹਨੂੰ ਪ੍ਰਾਪਤ ਹੋਵੇਗੀ, ਜੋ ਕਵੇਗਾ ਉਹਨੂੰ ਪ੍ਰਾਪਤ ਹੋਵੇਗਾ।
ਜੋ ਚਾਹੇ ਕਾਰਜ ਬਨਵਾਵੇ।
ਜੇ ਉਹਨੇ ਕੋਈ ਕੰਮ ਕਰਾਉਣਾ ਬਾਦਸ਼ਾਹ ਕੋਲੋਂ, ਕੋਈ ਕੇਸ ਅੜਿਆ ਹੋਇਆ ਉਹਦੇ ਆਪਣੀ ਫੇਵਰ ਵਿੱਚ ਕਰਾਉਣਾ, ਤਾਂ ਉਹ ਵੀ ਬਾਦਸ਼ਾਹ ਨੂੰ ਕਹਿ ਦੇਵੇ, ਬਾਦਸ਼ਾਹ ਕਰ ਦੇਵੇਗਾ। ਪਰ ਹਾਂ, ਜੇ ਕੋਈ ਘੋੜੇ ਦੀ ਦੱਸ ਪਾਵੇਗਾ, ਉਹਨੂੰ ਇਹ ਸਭ ਕੁਝ ਮਿਲੇਗਾ, ਪ੍ਰਾਪਤ ਹੋਵੇਗਾ।
ਬਿਧੀ ਚੰਦ ਬੂਜੀ ਸਿੱਖ ਤਹਾਂ।
ਜਦੋਂ ਇਹ ਆਵਾਜ਼ ਬਾਬਾ ਬਿਧੀ ਚੰਦ ਸਾਹਿਬ ਹੋਣਾ ਨੇ ਸੁਣੀ, ਤੇ ਜਿਵੇਂ ਅਣਜਾਣ ਜੇ ਬਣੇ, ਭੋਲੇ ਜੇ ਬਣੇ, ਉਹਨਾਂ ਸਿੱਖਾਂ ਨੂੰ ਜਿਹੜੇ ਬਾਕੀ ਉੱਥੇ ਸੰਗਤ ਸੀ, ਉਹਨਾਂ ਨੂੰ ਨਹੀਂ ਸੀ ਪਤਾ ਕਿ ਘੋੜਾ ਬਾਬਾ ਜੀ ਹੁਣੀ ਲੈ ਗਏ। ਉਹਨਾਂ ਸਿੱਖਾਂ ਨੂੰ ਬਾਬਾ ਬਿਧੀ ਚੰਦ ਸਾਹਿਬ ਜੀ ਪੁੱਛਦੇ ਹਨ,
ਕੀ ਕਿਆ ਬੋਲਤ ਊਚੀ ਮਹਾ।
ਕਹਿਣ ਲੱਗੇ ਭਾਈ ਗੁਰਸਿੱਖੋ, ਇਹ ਕੀ ਬੋਲਦਾ ਡੋਂਡੀ ਪਿੱਟਣ ਵਾਲਾ, ਢੰਡੋਰਾ ਪਿੱਟਣ ਵਾਲਾ, ਉੱਚੀ ਉੱਚੀ ਕੀ ਕਹਿ ਰਿਹਾ?
ਤਿਨੋ ਸਰਬ ਬਿਰਤਾਂਤ ਸੁਣਾਇਓ।
ਉਹਨਾਂ ਸਿੱਖਾਂ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਫਿਰ ਦੱਸਿਆ ਸਾਰਾ ਪ੍ਰਸੰਗ, ਦੱਸ ਕੇ ਕਹਿਣ ਲੱਗੇ,
ਸ਼ਾਹ ਤੁਰੰਗਮ ਕਿਸੇ ਚੁਰਾਇਓ।
ਕਹਿਣ ਲੱਗੇ ਜੀ, ਇੱਕ ਬਾਦਸ਼ਾਹ ਦਾ ਘੋੜਾ ਕਿਸੇ ਨੇ ਚੋਰੀ ਕਰ ਲਿਆ, ਬਾਦਸ਼ਾਹ ਦਾ ਘੋੜਾ ਕੋਈ ਚੁਰਾ ਕੇ ਇੱਥੋਂ ਲੈ ਗਿਆ, ਪਤਾ ਨਹੀਂ ਕੌਣ ਲੈ ਗਿਆ।
ਸਪਤ ਦਿਵਸ ਬੀਤੇ ਹਿਆ ਗਏ,
ਅੱਜ ਪੂਰੇ 7 ਦਿਨ ਹੋ ਗਏ ਨੇ ਘੋੜਾ ਕੋਈ ਲੈ ਕੇ ਗਿਆ, ਹਾਲੇ ਤੱਕ ਉਗ ਸੁਗ ਨਹੀਂ ਲੱਗੀ, ਕਿਉਂਕਿ 7ਵੇਂ ਦਿਨ ਬਾਬਾ ਜੀ ਫਿਰ ਆ ਗਏ ਵਾਪਸ ਇੱਥੇ। ਕਹਿੰਦੇ ਅੱਜ ਪੂਰੇ 7 ਦਿਨ ਹੋ ਗਏ ਨੇ, ਪਤਾ ਨਹੀਂ ਕੌਣ ਘੋੜਾ ਲੈ ਕੇ ਗਿਆ, ਹਾਲੇ ਤਾਈਂ ਘੋੜੇ ਦੀ ਕੋਈ ਖਬਰ ਨਹੀਂ ਮਿਲੀ।
ਦਿਨ ਚਾਰਕ ਇਹੋ ਕੈਤ ਸੁਣਾਏ,
ਪਹਿਲਾਂ ਤਾਂ 3 ਦਿਨ ਨਹੀਂ ਕਿਸੇ ਨੇ ਦੱਸਿਆ, 4 ਦਿਨਾਂ ਤੋਂ ਇਹ ਗਲੀਆਂ ਬਾਜ਼ਾਰਾਂ 'ਚ ਢੰਡੋਰਾ ਪਿੱਟਦੇ ਫਿਰਦੇ ਨੇ, ਇਹ ਬੰਦੇ ਗਲੀਆਂ 'ਚ ਉੱਚੀ ਉੱਚੀ ਆਵਾਜ਼ 'ਚ ਹੋਕਾ ਦੇ ਕੇ ਲੋਕਾਂ ਨੂੰ ਕਹਿ ਰਹੇ ਨੇ ਕਿ ਜਿਹੜਾ ਘੋੜੇ ਦੀ ਦੱਸ ਪਾਵੇਗਾ ਉਹਨੂੰ ਮੂੰਹ ਮੰਗਿਆ ਬਾਦਸ਼ਾਹ ਕੋਲੋਂ ਇਨਾਮ ਮਿਲੇਗਾ।
ਖੋਜ ਨਾ ਪਾਏ ਹਾਰ ਸਭ ਰਹੇ,
ਬਥੇਰਾ ਇਹਨਾਂ ਨੇ ਖੋਜਿਆ, ਬਾਦਸ਼ਾਹ ਦੇ ਸਿਪਾਹੀ ਵਜ਼ੀਰ ਅਹਿਲਕਾਰ ਬੜੇ ਨੇ ਲਾਏ ਖੋਜਣ ਵਾਸਤੇ, ਹਾਰ ਗਏ ਨੇ ਥੱਕ ਗਏ ਨੇ, ਪਰ ਕਿਤੋਂ ਘੋੜੇ ਦਾ ਖੋਜ ਨਹੀਂ ਲੱਭਿਆ।
ਪੀਛੇ ਡਿੰਡਮ ਦੇ ਇਮ ਕਹੇ,
ਜਦੋਂ ਨਹੀਂ ਲੱਭਿਆ ਹੁਣ ਰੋਜ਼ ਹੀ ਢੰਡੋਰਾ ਪਿੱਟਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤਾਈਂ, ਆ ਵੇਖੋ ਬਾਬਾ ਜੀ ਹਨੇਰਾ ਪੈ ਗਿਆ, ਹਾਲੇ ਵੀ ਪਿੰਡਾਂ ਦੇ ਵਿੱਚ ਸ਼ਹਿਰਾਂ ਵਿੱਚ ਗਲੀਆਂ 'ਚ ਢੰਡੋਰਾ ਪਿੱਟੀ ਜਾਂਦੇ ਨੇ, ਰਾਤ ਦਿਨ ਇਹ ਹੀ ਹੋਕਾ ਦਿੰਦੇ ਹਨ।
ਮੁੱਖ ਮੰਗਿਓ ਹਜ਼ਰਤ ਤੇ ਲਾਏ,
ਮੂੰਹ ਮੰਗਿਆ ਬਾਦਸ਼ਾਹ ਕੋਲੋਂ ਇਨਾਮ ਮਿਲੇਗਾ ਜਿਹੜਾ ਕੋਈ ਦੱਸ ਪਾਵੇਗਾ ਘੋੜੇ ਦੀ।
ਜੋ ਨਰ ਖੋਜ ਤੁਰੰਗਮ ਦੇਹੇ,
ਜਿਹੜਾ ਲੱਭ ਕੇ ਦੇਵੇਗਾ ਘੋੜਾ ਜੋ ਬਾਦਸ਼ਾਹ ਨੂੰ ਉਹ ਕਹੇਗਾ ਬਾਦਸ਼ਾਹ ਉਹਦੇ ਲਈ ਕਰੇਗਾ।
ਸੁਣ ਵਿਦਿਆ ਬਹੁ ਭਾਂਤ ਵਿਚਾਰੇ,
ਜਦੋਂ ਸਿੱਖਾਂ ਨੇ ਗੱਲ ਦੱਸੀ ਬਾਬਾ ਜੀ ਸੁਣ ਕੇ, ਪਤਾ ਤਾਂ ਸੀਗਾ ਵੀ ਸਾਰੀ ਖੇਡ ਦਾ, ਤੇ ਆਪਣੇ ਮਨ ਹੀ ਮਨ ਬਾਬਾ ਜੀ ਵਿਚਾਰ ਕਰਦੇ ਨੇ, ਸੋਚਦੇ ਹਨ
ਕੌਣ ਦਾਵ ਤੇ ਦੁਤੀ ਨਿਕਾਰੇ,
ਹੁਣ ਕਿਹੜਾ ਦਾਵ ਪੇਚ ਖੇਡਾਂ, ਇਹੋ ਜੀ ਕਿਹੜੀ ਜੁਗਤੀ ਲੜਾਵਾਂ, ਕਿਹੜੀ ਵਿਧੀ ਰਚਾਂ ਆਪਣੇ ਨਾਂ ਵਾਂਗੂ। ਬਾਬਾ ਜੀ ਦਾ ਨਾਮ ਵੀ ਵਿਧੀ ਚੰਦ ਹੈ। ਕਹਿੰਦੇ ਕਿਹੜੀ ਵਿਧੀ ਰਚਾਂ ਕਿ ਦੂਜਾ ਘੋੜਾ ਵੀ ਇੱਥੋਂ ਕੱਢ ਕੇ ਲੈ ਜਾਵਾਂ।
ਪੂਰਬ ਸਮ ਅਬਰਿਓ ਨਾ ਜਾਈ,
ਹੁਣ ਪਹਿਲੇ ਵਾਂਗੂ ਤਾਂ ਨਹੀਂ ਕਸੇਰਾ ਬਣ ਕੇ ਰਿਹਾ ਜਾਣਾ, ਪਹਿਲਾਂ ਚਲੋ ਕਸੇਰਾ ਬਣ ਕੇ ਰਿਹਾ ਇੱਥੇ ਨੌਕਰ ਲੱਗ ਗਿਆ, ਓਦਾਂ ਤਾਂ ਨਹੀਂ ਹੁਣ ਹੋ ਸਕਣਾ।
ਕਿਮ ਗਮਨੋ ਬਾਜੀ ਜਿਸ ਥਾਈ,
ਹੁਣ ਜਿੱਥੇ ਉਹ ਘੋੜਾ ਬੰਨਿਆ ਉੱਥੇ ਪਹੁੰਚਾਂ ਕਿਵੇਂ, ਉੱਥੇ ਤੱਕ ਜਾਣਾ ਬੜਾ ਔਖਾ ਹੋ ਜਾਣਾ, ਪਹਿਲੇ ਵਾਂਗੂ ਜਾ ਨਹੀਂ ਸਕਦਾ, ਕਿਵੇਂ ਉਹਦੇ ਤਾਈਂ ਜਾਵਾਂ, ਦੂਜੇ ਘੋੜੇ ਤੱਕ ਪਹੁੰਚੇ ਬਿਨਾਂ ਘੋੜਾ ਲਿਜਾ ਨਹੀਂ ਸਕਦਾ।
ਨਿਸਮੈ ਨਹੀਂ ਪ੍ਰਵੇਸ਼ਨ ਪਾਵੋ,
ਰਾਤ ਦੇ ਹਨੇਰੇ ਵਿੱਚ ਵੀ ਕਿਲੇ 'ਚ ਪ੍ਰਵੇਸ਼ ਨਹੀਂ ਹੋਣਾ, ਜੇ ਹਨੇਰੇ ਵਿੱਚ ਅੰਦਰ ਜਾਣਾ ਚਾਹਵਾਂ, ਪਹਿਰਾ ਬੜਾ ਸਖਤ ਹੈ, ਫੌਜਾਂ ਬੜੀਆਂ ਨੇ, ਤਕੜਾਈ ਬੜੀ ਕੀਤੀ ਹੋਈ ਹੈ, ਤੇ ਹੁਣ ਹਨੇਰੇ ਦੇ ਵਿੱਚ ਅੰਦਰ ਰਾਤ ਨੂੰ ਜਾਇਆ ਨਹੀਂ ਜਾਣਾ।
ਜਿਮ ਕਿਮ ਬਰੋ ਨਾ ਪੁੰਨ ਨਿਕਸਾਵੋ,
ਚਲੋ ਜੇ ਕਿਸੇ ਤਰੀਕੇ ਮੈਂ ਅੰਦਰ ਵੜ ਵੀ ਗਿਆ ਹਨੇਰੇ 'ਚ, ਫਿਰ ਉੱਥੋਂ ਨਿਕਲਣਾ ਔਖਾ ਹੋ ਜਾਣਾ, ਘੋੜਾ ਕਿਵੇਂ ਲੈ ਕੇ ਜਾਵਾਂਗਾ, ਘੋੜਾ ਉੱਥੋਂ ਕਿਵੇਂ ਕੱਢਾਂਗਾ, ਉਹ ਉੱਥੋਂ ਕੱਢਣਾ ਔਖਾ ਹੋ ਜਾਵੇਗਾ।
ਸਾਵਧਾਨ ਹੈ ਸੁਭੱਟ ਹਜ਼ਾਰੋਂ,
ਕਿਉਂਕਿ ਹਜ਼ਾਰਾਂ ਸੂਰਮੇ ਸਾਵਧਾਨ ਹੋ ਕੇ ਖੜੇ ਨੇ, ਉਹਨਾਂ ਦੇ ਸਾਹਮਣੇ ਕਿਵੇਂ ਘੋੜਾ ਰਾਤ ਨੂੰ ਲੈ ਕੇ ਜਾ ਸਕਦਾ, ਇਹ ਤਾਂ ਬਹੁਤ ਮੁਸ਼ਕਲ ਕੰਮ ਹੋ ਗਿਆ।
ਅਟਕਾਵੇਂ ਕੀਤਕ ਤਬ ਮਾਰੋ,
ਤੇ ਜੇ ਮੈਨੂੰ ਰੋਕਣਗੇ ਸਿਪਾਹੀ ਤੇ ਮੈਂ ਕਿੰਨਿਆਂ ਕੁ ਨੂੰ ਮਾਰਾਂਗਾ, ਕੱਲਾ ਉਹ ਹਜ਼ਾਰਾਂ ਹੋਣਗੇ, ਆਖਿਰਕਾਰ 10 ਨੂੰ ਮਾਰਾਂਗਾ, 20 ਨੂੰ ਮਾਰਾਂਗਾ, ਕਿੰਨਿਆਂ ਕੁ ਨੂੰ ਮਾਰਾਂਗਾ, ਉੱਥੇ ਤਾਂ ਹਜ਼ਾਰਾਂ ਹੀ ਸੇਵਾਦਾਰ ਨੌਕਰ ਖੜੇ ਹੋਣਗੇ।
ਨਹੀਂ ਜਾਣਦੇ ਹੈ ਇਸ ਰੀਤ,
ਉਹਨਾਂ ਨੇ ਇਸ ਤਰੀਕੇ ਨਾਲ ਮੈਨੂੰ ਜਾਣ ਨਹੀਂ ਦੇਣਾ, ਜੇ ਲੜ ਕੇ ਨਿਕਲਣਾ ਚਾਹਵਾਂ ਤੇ ਲੜਾਈ ਕਰਕੇ ਉਹਨਾਂ ਦੇ ਵਿੱਚੋਂ ਮੈਂ ਨਹੀਂ ਨਿਕਲ ਸਕਾਂਗਾ।
ਪਕਰੇ ਪਰੇ ਗਰੇ ਵਿਪਰੀਤ,
ਜੇ ਫੜਿਆ ਗਿਆ ਤਾਂ ਵੀ ਔਖਾ ਕੰਮ ਹੋ ਜਾਣਾ, ਤਾਂ ਵੀ ਉਲਟ ਹੋ ਜਾਣਾ, ਗੁਰੂ ਸਾਹਿਬ ਦਾ ਕਾਰਜ ਨਹੀਂ ਹੋਣਾ। ਜੇ ਪਕੜਿਆ ਗਿਆ ਆਪਣੀ ਜ਼ਿੰਦਗੀ ਦੀ ਨਹੀਂ ਕੋਈ ਪਰਵਾਹ, ਪਰ ਗੁਰੂ ਸਾਹਿਬ ਦਾ ਕਾਰਜ ਅਟਕ ਜਾਣਾ, ਇਹ ਵੀ ਔਖਾ ਕੰਮ ਹੋਵੇਗਾ।
ਸੋ ਬਲ ਮਤ ਉਪਾਏ ਹੋਏ ਰੂਰਾ,
ਕਹਿੰਦੇ ਇਹ ਵੀ ਹੁਣ ਕੋਈ ਚੰਗੀ ਗੱਲ ਨਹੀਂ ਬਣਨੀ ਜੇ ਪਕੜਿਆ ਗਿਆ, ਹੁਣ ਕੋਈ ਹੋਰ ਚੰਗਾ ਉਪਾਅ ਸੋਚੀਏ।
ਜਿਸ ਤੇ ਕਾਜ ਲੈ ਕਰ ਪੂਰਾ,
ਇਹਦੇ ਨਾਲ ਇਹ ਕਾਰਜ ਵੀ ਪੂਰਾ ਹੋ ਜਾਵੇ, ਗੁਰੂ ਸਾਹਿਬ ਜੀ ਦੀ ਵਸਤੂ ਗੁਰੂ ਸਾਹਿਬ ਕੋਲ ਪਹੁੰਚ ਜਾਵੇ ਤੇ ਮੈਂ ਸੁਰਖਰੂ ਹੋ ਜਾਵਾਂ, ਕੋਈ ਏਦਾਂ ਦਾ ਉਪਾਅ, ਕੋਈ ਏਦਾਂ ਦੀ ਵਿਧੀ, ਕੋਈ ਏਦਾਂ ਦਾ ਤਰੀਕਾ ਅਪਣਾਵਾਂ।
ਵਿਗੜ ਜਾਏ ਕਾਰਜ ਮੈਂ ਮਰੋ,
ਜੇ ਮੈਂ ਮਰ ਗਿਆ ਲੜਦਾ ਤਾਂ ਵੀ ਕੰਮ ਵਿਗੜ ਜਾਣਾ। ਬਾਬਾ ਜੀ ਕਈ ਗੱਲਾਂ ਪਾਸੇ ਸੋਚਦੇ, ਕਹਿੰਦੇ ਜੇ ਮੈਂ ਮਰ ਗਿਆ ਸ਼ਹੀਦ ਹੋ ਗਿਆ ਤਾਂ ਵੀ ਗੁਰੂ ਸਾਹਿਬ ਜੀ ਦਾ ਕਾਰਜ ਰੁਕ ਜਾਣਾ, ਇਹ ਘੋੜਾ ਉੱਥੇ ਨਹੀਂ ਪਹੁੰਚਣਾ।
ਗੁਰ ਅਪਵਾਦ ਜਗਤ ਮੈਂ ਕਰੋ,
ਗੁਰੂ ਸਾਹਿਬ ਜੀ ਦਾ ਅਪਵਾਦ ਹੋਵੇਗਾ ਜਗਤ ਚ, ਲੋਕ ਆਖਣਗੇ ਵੇਖੋ ਬੰਦਾ ਭੇਜਿਆ ਸੀ ਗੁਰੂ ਸਾਹਿਬ ਨੇ ਚੋਰ ਬਣਾ ਕੇ, ਤੇ ਉਹ ਕੰਮ ਨਹੀਂ ਕਰ ਸਕਿਆ, ਗੁਰੂ ਸਾਹਿਬ ਦਾ ਘੋੜਾ ਨਹੀਂ ਲੈ ਕੇ ਆ ਸਕਿਆ, ਪਹਿਲੇ ਦਾ ਪਤਾ ਨਹੀਂ ਲੱਗਣਾ ਵੀ ਗੁਰੂ ਸਾਹਿਬ ਕੋਲ ਪਹੁੰਚਿਆ, ਇਸ ਕਰਕੇ ਗੁਰੂ ਸਾਹਿਬ ਦਾ ਅਪਵਾਦ ਹੋਵੇਗਾ ਜੇ ਮੈਂ ਮਰ ਗਿਆ।
ਯਾ ਤੇ ਨੀਕੇ ਬਣੇ ਵਿਚਾਰਨ,
ਹੁਣ ਜੇ ਦੂਜਾ ਘੋੜਾ ਕੱਢ ਕੇ ਲੈ ਜਾਵਾਂ ਤੇ ਸੋਭਾ ਹੋਵੇਗੀ, ਗੁਰੂ ਸਾਹਿਬ ਦੇ ਸਿੱਖ ਇੰਨੇ ਸੂਰਮੇ ਨੇ, ਬਹਾਦਰ ਨੇ ਕਿ ਬਾਦਸ਼ਾਹ ਦੀ ਨੱਕ ਦੇ ਥੱਲਿਓਂ ਉਹਦਾ ਘੋੜਾ ਖੋਹ ਕੇ ਲਿਆ ਕੇ ਆਉਣ ਦੀ ਸਮਰੱਥਾ ਰੱਖਦੇ ਆ। ਕਹਿੰਦੇ ਫਿਰ ਸੁਜਸ ਹੋਵੇਗਾ, ਗੁਰੂ ਸਾਹਿਬ ਦੀ ਵਡਿਆਈ ਹੋਵੇਗੀ। ਇੱਦਾਂ ਕਈ ਪਹਿਲੂਆਂ ਤੋਂ ਬਾਬਾ ਜੀ ਮਨ ਹੀ ਮਨ ਸੋਚੀ ਜਾਂਦੇ ਨੇ, ਨਾਲੇ ਪ੍ਰਸ਼ਾਦਾ ਛਕੀ ਜਾ ਰਹੇ ਨੇ।
ਕਰੋ ਤੁਰੰਗਨ ਸੁਖੈਨ ਨਿਕਾਰਨ,
ਕਹਿੰਦੇ ਕੋਈ ਇਹੋ ਜਿਹਾ ਤਰੀਕਾ ਅਪਣਾਵਾਂ ਵੀ ਸੁਖੈਨ ਹੀ ਘੋੜਾ ਇੱਥੋਂ ਕੱਢ ਕੇ ਲਿਜਾਵਾਂ।
ਪਲਟੋਂ ਬੇਸ ਪਛਾਣੇ ਨਾਈ,
ਮੈਂ ਕੋਈ ਭੇਸ ਵਟਾਵਾਂ ਆਪਣਾ, ਪਹਿਲੀ ਗੱਲ ਮੈਨੂੰ ਭੇਸ ਬਦਲਣਾ ਪੈਣਾ, ਭੇਸ ਬਦਲ ਕੇ ਜਾਵਾਂ ਵੀ ਇਹ ਮੈਨੂੰ ਪਹਿਚਾਣ ਨਾ ਸਕਣ, ਕਿਉਂਕਿ ਬੰਦੇ ਤਾਂ ਉਹੀ ਨੇ ਸਾਰੇ ਅੰਦਰ, ਦਰੋਗਾ ਵੀ ਉਹੀ ਆ ਸੋਹਦੇ ਖਾਨ, ਮੈਨੂੰ ਇਹਨਾਂ ਨੇ ਪਹਿਲਾਂ ਕਸੇਰੇ ਦੇ ਰੂਪ 'ਚ ਵੇਖਿਆ ਹੋਇਆ, ਹੁਣ ਭੇਸ ਬਦਲਾ ਕੇ ਜਾਵਾਂ ਵੀ ਮੇਰੀ ਪਹਿਚਾਣ ਨਾ ਕਰ ਸਕਣ।
ਬੁੱਧ ਬਲ ਕਰ ਮਿਲ ਤੁਰਕਨ ਮਾਈ,
ਤੇ ਬੁੱਧੀ ਦੇ ਬਲ ਨਾਲ ਇਹਨਾਂ ਤੁਰਕਾਂ ਦੇ ਵਿੱਚ ਜਾ ਕੇ ਮਿਲ ਜਾਵਾਂ ਤੇ ਇਹਨਾਂ ਨੂੰ ਮੇਰੀ ਪਹਿਚਾਣ ਨਾ ਆਵੇ ਮੈਂ ਕੌਣ ਹਾਂ।
ਅਬ ਖੋਜੀ ਕੀ ਚਾਹ ਕਨੇਰੋ,
ਕਹਿੰਦੇ ਇਸ ਵੇਲੇ ਬਾਦਸ਼ਾਹ ਤੇ ਬਾਦਸ਼ਾਹ ਦੇ ਬੰਦੇ ਕਿਸੇ ਰਮਲੀ ਨੂੰ ਲੱਭ ਰਹੇ ਨੇ, ਕੋਈ ਜੋਤਸ਼ੀ ਰਮਲੀ ਹੁੰਦਾ, ਜੋਤਸ਼ੀ ਵੀ ਕਹਿ ਦਿੰਦੇ ਆ, ਵੈਸੇ ਰਮਲੀ ਕਹਿ ਦਿੰਦੇ ਆ ਵੀ ਜਿਹੜੇ ਲਕੀਰਾਂ ਖਿੱਚ ਕੇ ਨਾ ਮਿੱਟੀ ਦੇ ਉੱਤੇ ਤੇ ਅੰਦਾਜ਼ਾ ਜਿਹਾ ਲਾਉਂਦੇ, ਡਲ ਸੁੱਟ ਕੇ ਕਿਸੇ ਤਰੀਕੇ ਨਾਲ ਪਾਸਾ ਜਿਹਾ ਢਾਲ ਕੇ ਵੀ ਘੋੜਾ ਕਿੱਥੇ ਆ, ਜਾਂ ਜਿਹੜੀ ਕੋਈ ਵਸਤੂ ਗੁੰਮੀ ਹੋਵੇ ਉਹਦੀ ਦੱਸ ਪਾਉਂਦੇ ਆ, ਉਹਨੂੰ ਰਮਲੀ ਬੋਲਦੇ ਨੇ, ਆਪਾਂ ਜੋਤਸ਼ੀ ਵੀ ਕਹਿ ਦਿੰਦੇ ਹਾਂ, ਪਰ ਜੋਤਸ਼ੀ ਕੇਵਲ ਰੇਖਾਵਾਂ ਆਦਿਕ ਵੇਖਦੇ ਹੁੰਦੇ, ਜਿਹੜੇ ਰਮਲੀ ਹੁੰਦੇ ਆ ਉਹ ਜੋਤਿਸ਼ ਦੀ ਵਿੱਦਿਆ ਦੇ ਨਾਲ, ਗਣਾਂ ਦੀ ਵਿੱਦਿਆ ਦੇ ਨਾਲ ਲੁਕੀਆਂ ਗਵਾਚੀਆਂ ਚੀਜ਼ਾਂ ਦੀ ਭਾਲ ਕਰਨ ਵਿੱਚ ਉਹ ਮਦਦ ਕਰਦੇ ਲੋਕਾਂ ਦੀ, ਕੋਈ ਇੱਦਾਂ ਦੀ ਵਿੱਦਿਆ ਉਹਨਾਂ ਦੇ ਪਾਸ। ਤੋ ਬਾਬਾ ਜੀ ਵਿਚਾਰ ਕਰ ਰਹੇ ਨੇ ਵੀ ਇਹਨਾਂ ਨੂੰ ਰਮਲੀ ਚਾਹੀਦਾ ਕੋਈ ਜੋਤਿਸ਼ੀ, ਅਤੇ ਕਿਉਂ ਨਾ ਹੁਣ ਮੈਂ ਕੋਈ ਉੱਦਾਂ ਦਾ ਹੀ ਰੂਪ ਬਣਾਵਾਂ, ਤੇ ਉਦਾਂ ਦਾ ਰੂਪ ਬਣਾ ਕੇ ਇਹਨਾਂ ਦੇ ਕੋਲ ਜਾਵਾਂ।
ਰੋਜ਼ ਪੁਕਾਰਤ ਕਰਤੇ ਫੇਰੋ,
ਇਹ ਰੋਜ਼ ਪੁਕਾਰਾਂ ਕਰਦੇ ਨੇ ਵੀ ਜੇ ਕੋਈ ਰਮਲੀ ਦੱਸ ਪਾ ਦੇਵੇ, ਜੇ ਕੋਈ ਜੋਤਸ਼ੀ ਸਾਨੂੰ ਗੁਆਚਿਆ ਘੋੜਾ ਦੱਸ ਦੇਵੇ ਤਾਂ ਅਸੀਂ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ।
ਸੋ ਸਰੂਪ ਤਰ ਪਹੁੰਚੇ ਉਜਾਈ,
ਮੈਂ ਉਹੀ ਰੂਪ ਬਣ ਕੇ ਪਹੁੰਚਾਂ, ਕਿਉਂਕਿ ਉਦਾਂ ਤਾਂ ਇਹਨਾਂ ਨੇ ਵੜਨ ਨਹੀਂ ਦੇਣਾ ਉੱਥੇ ਮੈਨੂੰ, ਜਦੋਂ ਮੈਂ ਜੋਤਸ਼ੀ ਬਣ ਕੇ ਰਮਲੀ ਬਣ ਕੇ ਜਾਵਾਂਗਾ, ਇਹ ਆਪ ਖੋਲਣਗੇ ਦਰਵਾਜ਼ਾ, ਸਿੱਧਾ ਬਾਦਸ਼ਾਹ ਕੋਲ ਵੀ ਲੈ ਕੇ ਜਾਣਗੇ, ਜਿੱਥੇ ਘੋੜਾ ਬੰਨਿਆ ਉੱਥੇ ਵੀ ਲੈ ਕੇ ਜਾਣਗੇ, ਕਿਉਂਕਿ ਰਮਲੀ ਨੂੰ ਤਾਂ ਲਿਜਾਣਾ ਹੀ ਪੈਣਾ ਨਾ, ਜਿੱਥੋਂ ਘੋੜਾ ਚੋਰੀ ਕੋਈ ਲੈ ਗਿਆ ਕਰਕੇ ਉਹ ਜਗ੍ਹਾ ਵਿਖਾਣੀ ਪੈਣੀ ਆ ਉਹਨੂੰ। ਕਹਿੰਦੇ ਇਹੀ ਇੱਕ ਤਰੀਕਾ ਵੀ ਰਮਲੀ ਬਣ ਕੇ ਜਾਵਾਂ, ਅਤੇ ਰਮਲੀ ਬਣ ਕੇ ਜਾ ਕੇ ਉਹਨਾਂ ਦੇ ਕੋਲ ਪਹੁੰਚਾਂਗਾ।
ਪਿੱਛੋਂ ਸ਼ਾਹ ਯਾ ਕੋ ਨਿਕਸਾਈ,
ਬਾਦਸ਼ਾਹ ਨੂੰ ਜਾ ਕੇ ਮਿਲਾਂਗਾ, ਫਿਰ ਤਾਂ ਹੀ ਦੂਜਾ ਘੋੜਾ ਉੱਥੋਂ ਕੱਢ ਸਕਾਂਗਾ।
ਇਮ ਨਿਸ਼ਚੈ ਕਰ ਸੁਪਤੇ ਉਰਾਤੀ,
ਬਾਬਾ ਜੀ ਨੇ ਨਿਸ਼ਚਾ ਕਰ ਲਿਆ ਵੀ ਹੁਣ ਇਹੀ ਤਰੀਕਾ, ਰਮਲੀ ਬਣ ਕੇ ਜਾਇਆ ਜਾਣਾ, ਜੋਤਿਸ਼ੀ ਬਣ ਕੇ, ਹੋਰ ਕੋਈ ਤਰੀਕਾ ਨਹੀਂ। ਇਹ ਸੋਚ ਕੇ ਬਾਬਾ ਜੀ ਆਰਾਮ ਨਾਲ ਸੁੱਖ ਨਾਲ ਸੌਂ ਗਏ ਰਾਤ ਨੂੰ।
ਸਤਿਗੁਰ ਸਿਮਰਤ ਜਾਗੇ ਉਪਰਾਤੀ,
ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦਾ ਸਿਮਰਨ ਕਰਦਿਆਂ ਬਾਬਾ ਜੀ ਉੱਠੇ ਹਨ।
ਸਲਤਾ ਕੂਲ ਦੂਰ ਹੀ ਜਾਏ,
ਰਾਵੀ ਦਰਿਆ ਦੇ ਕੰਢੇ ਤੇ ਦੂਰ ਤੱਕ ਗਏ ਵੀ ਨਗਰ ਵਿੱਚ ਕੋਈ ਮਿਲੇ ਨਾ ਜਿਹੜਾ ਬਾਬਾ ਜੀ ਨੂੰ ਪਛਾਣ ਲੈ, ਇਸ ਕਰਕੇ ਸਵੇਰੇ ਹਨੇਰੇ ਹਨੇਰੇ ਹੀ ਨਗਰ ਤੋਂ ਬਾਹਰ ਚਲੇ ਗਏ।
ਸੋਚ ਇਸ਼ਨਾਨ ਕੀਨ ਮਨ ਪਾਏ,
ਬਾਹਰ ਜਾ ਕੇ ਦਰਿਆ ਚ ਇਸ਼ਨਾਨ ਕੀਤਾ ਮਨ ਪਾਉਂਦਾ।
ਧਰੇ ਦੁਪਹਿਰੇ ਪੁਰ ਕੋ ਮੁਰਿਓ,
ਦੁਪਹਿਰਾ ਜਿਹਾ ਢਲ ਗਿਆ ਨਾ, ਜਦੋਂ ਸ਼ਾਮ ਜੀ ਪੈ ਗਈ ਉਦੋਂ ਬਾਬਾ ਜੀ ਵਾਪਸ ਨਗਰ ਵਿੱਚ ਆਏ।
ਦਾਵੇ ਆਪ ਕੋ ਨਿਸ਼ਚੈ ਕਰਿਓ,
ਆਪਣਾ ਦਾ ਨਿਸ਼ਚਾ ਕਰ ਲਿਆ ਵੀ ਕੀ ਕਰਨਾ, ਉਹ ਸਾਰੀ ਵਿਉਂਤ ਬੰਦੀ ਉਹ ਬਾਬਾ ਜੀ ਨੇ ਅੱਜ ਦਿਨੇ ਆਪਣੇ ਮਨ ਹੀ ਮਨ ਬਣਾ ਲਈ ਹੈ।
ਖੱਤਰੀ ਸਿੱਖ ਬਹੋੜਾ ਨਾਮੋ,
ਇੱਥੇ ਇੱਕ ਗੁਰੂ ਕਾ ਸਿੱਖ ਸੀ ਖੱਤਰੀ ਵਰਣ ਦਾ, ਉਹਦਾ ਨਾਮ ਸੀ ਭਾਈ ਬਹੋੜਾ।
ਕਰੇ ਬਜਾਜੀ ਕੋ ਬੋ ਕਾਮੋ,
ਇਹ ਭਾਈ ਬਹੋੜਾ ਬਜਾਜ ਸੀ, ਬਜਾਜ ਦਾ ਮਤਲਬ ਜਿਹੜਾ ਕੱਪੜੇ ਦਾ ਕੰਮ ਕਰਦਾ ਸੀ, ਬਜਾਜੀ ਕਰਦਾ ਸੀ, ਤੋ ਕੱਪੜੇ ਦੀ ਦੁਕਾਨ ਸੀ ਭਾਈ ਬਹੋੜਾ ਜੀ ਦੀ।
ਤਿਸ ਕੇ ਸਦਨ ਪਰਵੇਸ਼ੇ ਉਜਾਏ,
ਬਾਬਾ ਜੀ ਸ਼ਾਮ ਨੂੰ ਇਹਦੇ ਘਰ ਆ ਗਏ, ਭਾਈ ਬਹੋੜੇ ਦੇ ਘਰ ਆ ਪਹੁੰਚੇ।
ਦੇਖਤੇ ਉੱਠਿਓ ਭਾਉ ਅਧਿਕਾਏ,
ਜਦੋਂ ਭਾਈ ਬਹੋੜਾ ਜੀ ਨੇ ਵੇਖਿਆ ਵੀ ਮਹਾਂਪੁਰਖ ਬਾਬਾ ਬਿਧੀ ਚੰਦ ਸਾਹਿਬ ਜੀ ਆਏ ਨੇ, ਵੇਖ ਕੇ ਉਹਨੇ ਬੜਾ ਅਦਬ ਕੀਤਾ, ਉੱਠ ਕੇ ਸਤਿਕਾਰ ਕੀਤਾ।
ਕਰੀ ਪਰਸ ਪਰ ਬੰਧਨ ਦੋ,
ਦੋਨਾਂ ਨੇ ਇੱਕ ਦੂਜੇ ਨੂੰ ਮੱਥਾ ਟੇਕਿਆ, ਕਿਉਂਕਿ ਗੁਰਸਿੱਖਾਂ ਵਿੱਚ ਇਹੀ ਪਿਰਤ ਸੀ ਉਦੋਂ। ਦੋਨਾਂ ਨੇ ਇੱਕ ਦੂਜੇ ਦੇ ਪੈਰੀ ਪਵਣਾ ਕੀਤਾ।
ਹਿਰਦੇ ਆਨੰਦਤ ਖੱਤਰੀ ਸੋ,
ਭਾਈ ਬਹੋੜਾ ਖੱਤਰੀ ਜੀ ਬਜਾਜ ਬਹੁਤ ਆਨੰਦਤ ਹੋਏ, ਬੜੇ ਖੁਸ਼ ਹੋਏ ਬਾਬਾ ਜੀ ਦੇ ਦਰਸ਼ਨ ਕਰਕੇ।
ਗੁਰੂ ਮੁਸਾਹਿਬ ਤੂੰ ਮਤ ਪਾਰਾ,
ਕਹਿਣ ਲੱਗੇ ਤੁਸੀਂ ਗੁਰੂ ਸਾਹਿਬ ਜੀ ਦੇ ਵੱਡੇ ਮੁਸਾਹਿਬ ਹੋ, ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਵੱਡੇ ਕਾਰਦਾਰ ਗੁਰਸਿੱਖ ਹੋ।
ਪਾਵਨ ਕੀਨੋ ਸਦਨ ਅਮਾਰਾ,
ਭਾਈ ਬਿਧੀ ਚੰਦ ਸਾਹਿਬ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਮੇਰਾ ਘਰ ਪਵਿੱਤਰ ਕਰ ਦਿੱਤਾ, ਮੇਰੇ ਘਰ ਚਰਨ ਪਾ ਕੇ ਘਰ ਨੂੰ ਪਾਵਨ ਕਰ ਦਿੱਤਾ ਹੈ।
ਰੁਚਿਰ ਪ੍ਰਿਯੰਕ ਡਸਾਵਨ ਕੀਨਾ,
ਭਾਈ ਬਹੋੜਾ ਜੀ ਨੇ ਬੜਾ ਸੋਹਣਾ ਪਲੰਘਾ ਡਾਹਿਆ ਬਾਬਾ ਜੀ ਦੇ ਬੈਠਣ ਵਾਸਤੇ।
ਤੈ ਬਿਠਾਏ ਬਹੁ ਆਦਰ ਦੀਨਾ,
ਬਿਠਾ ਕੇ ਬੜਾ ਆਦਰ ਦਿੱਤਾ, ਬਹੁਤ ਸਨਮਾਨ ਤੇ ਸਤਿਕਾਰ ਕੀਤਾ।
ਦੰਪਤ ਮਿਲ ਕਰ ਪਾਏ ਪਖਾਰੇ,
ਉਹਨਾਂ ਨੇ ਮਿਲ ਕੇ ਬੜੇ ਅਦਬ ਨਾਲ ਭਾਈ ਬਹੋੜਾ ਜੀ ਔਰ ਉਹਦੀ ਘਰ ਵਾਲੀ ਨੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਚਰਨ ਧੋਏ ਹਨ।
ਸੋ ਜਲ ਸੀਸ ਬਦਨ ਮੈਂ ਡਾਰੇ,
ਭਾਈ ਬਹੋੜਾ ਜੀ ਨੇ ਇੰਨਾ ਪ੍ਰੇਮ ਕੀਤਾ ਵੀ ਗੁਰੂ ਸਾਹਿਬ ਜੀ ਦਾ ਸੇਵਕ ਆਇਆ, ਉਹਨਾਂ ਦੇ ਚਰਨਾਂ ਦਾ ਜਲ ਉਹ ਬਾਬਾ ਜੀ ਨੇ ਭਾਈ ਬਹੋੜਾ ਜੀ ਨੇ ਛੱਕ ਵੀ ਲਿਆ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਰੋਕਿਆ ਪਰ ਉਹ ਫੇਰ ਵੀ ਛੱਕ ਗਏ।
ਸਕਲ ਸਦਨ ਕੈ ਸਿੰਚਨ ਕਰਕੇ,
ਕਹਿੰਦੇ ਸਾਰੇ ਘਰ ਦੇ ਵਿੱਚ ਉਸ ਜਲ ਦਾ ਛਿੱਟਾ ਮਾਰਿਆ ਵੀ ਮੇਰਾ ਘਰ ਪਵਿੱਤਰ ਹੋ ਜਾਏ, ਮੇਰਾ ਘਰ ਪਾਵਨ ਹੋ ਜਾਏ।
ਆਪਣੇ ਦੀਰਘ ਭਾਗ ਵਿਚਰ,
ਆਪਣੇ ਵੱਡੇ ਭਾਗ ਜਾਣੇ ਭਾਈ ਬਹੋੜਾ ਜੀ ਨੇ।
ਖੱਟ ਰਸ ਕੇ ਭੋਜਨ ਕਰਵਾਏ,
ਭੋਜਨ ਤਿਆਰ ਕਰਾਏ ਕਈ ਪ੍ਰਕਾਰ ਦੇ ਘਰ ਵਿੱਚ ਬਾਬਾ ਜੀ ਨੂੰ ਛਕਾਉਣ ਲਈ।
ਸਨਮਾਨਤ ਤਰ ਭਾਉ ਅਚਾਏ,
ਬੜਾ ਸਨਮਾਨ ਕਰਕੇ ਖੱਟ ਰਸਾਂ ਦੇ ਭੋਜਨ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਛਕਾਏ।
ਤ੍ਰਿਪਤ ਹੋਏ ਕਰ ਪਾਨ ਪਖਾਰੇ,
ਬਾਬਾ ਜੀ ਨੇ ਪ੍ਰਸ਼ਾਦਾ ਛਕਿਆ ਤੇ ਤ੍ਰਿਪਤ ਹੋ ਕੇ ਹੱਥ ਧੋਏ, ਚੂਲਾ ਕੀਤਾ।
ਬੌਰ ਬਹੋੜਾ ਬਿਨੈ ਉਚਾਰੇ,
ਫਿਰ ਭਾਈ ਬਹੋੜਾ ਜੀ ਬਹਿ ਗਏ ਕੋਲ ਆ ਕੇ, ਬਹੋੜਾ ਜੀ ਬੇਨਤੀ ਕਰਕੇ ਬਾਬਾ ਜੀ ਨੂੰ ਕਹਿਣ ਲੱਗੇ।
ਮਾਮਲਾ ਇੱਕ ਜੋ ਸੇਵਾ ਹੋਏ,
ਕਹਿੰਦੇ ਬਾਬਾ ਜੀ ਕਿਰਪਾ ਕਰਕੇ ਦੱਸੋ ਮੈਂ ਆਪ ਜੀ ਦੀ ਕੀ ਸੇਵਾ ਕਰਾਂ, ਮੇਰੇ ਲਾਇਕ ਕੀ ਸੇਵਾ ਹੈ।
ਫੁਰਮਾਵੋ ਸਭ ਕਰ ਹੋ ਸੋਏ,
ਜੋ ਆਪ ਜੀ ਆਪਣੇ ਮੁਖੋਂ ਫੁਰਮਾਓਗੇ ਮੈਂ ਉਹੀ ਸੇਵਾ ਆਪ ਜੀ ਦੀ ਕਰਾਂਗਾ।
ਗੁਰਸਮ ਤੁਮਰੀ ਟੈਲ ਪਛਾਨੋ,
ਮੇਰੇ ਵਾਸਤੇ ਤਾਂ ਸਤਿਗੁਰੂ ਜੀ ਆਪ ਆ ਗਏ ਨੇ, ਕਿਉਂਕਿ ਤੁਹਾਡੇ ਵਿੱਚ ਵੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵਸਦੇ ਹੈ, ਇਹ ਭਾਵਨਾ ਨਾਲ ਮੈਂ ਤੁਹਾਡੀ ਸੇਵਾ ਕਰਾਂਗਾ ਕਿ ਮੈਂ ਗੁਰੂ ਦੀ ਸੇਵਾ ਕਰ ਰਿਹਾ।
ਅਧਿਕ ਸ਼੍ਰੀ ਮੈਂ ਆਪਣੀ ਜਾਨੋ,
ਇਹਦੇ ਨਾਲ ਮੇਰੀ ਕਲਿਆਣ ਹੋਵੇਗੀ, ਮੇਰੇ ਪਰਿਵਾਰ ਦਾ ਭਲਾ ਹੋਵੇਗਾ।
ਕਹਿਤ ਨਾ ਸੁਖ ਚੋ ਚਾਹੀਏ ਲੇਹੀ,
ਬਾਬਾ ਜੀ ਕਹਿੰਦਿਆਂ ਸ਼ਰਮ ਨਾ ਕਰਿਓ, ਜੋ ਆਪ ਜੀ ਹੁਕਮ ਕਰੋਗੇ, ਜੋ ਸੇਵਾ ਕਹੋਗੇ ਮੈਂ ਉਹੀ ਸੇਵਾ ਕਰਾਂਗਾ।
ਤੂੰ ਪੂਰਨ ਸਿੱਖ ਗੁਰੂ ਸਨੇਹ,
ਬਾਬਾ ਜੀ ਤੁਸੀਂ ਗੁਰੂ ਘਰ ਦੇ ਪੂਰਨ ਗੁਰ ਸਿੱਖ ਹੋ, ਗੁਰੂ ਘਰ ਦੇ ਮਹਾਨ ਪਰਮ ਸਨੇਹੀ ਸਿੱਖ ਹੋ।
ਬਿਧੀ ਚੰਦ ਪਿਖ ਭਾਉ ਬਖਾਨੀ,
ਸੁਣ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਮਹਾਂਪੁਰਖ ਬੋਲੇ, ਕਹਿਣ ਲੱਗੇ
ਸ਼ੁਭ ਪੋਸ਼ਿਸ਼ ਇੱਕ ਹਿੰਦੁਸਤਾਨੀ,
ਕਹਿਣ ਲੱਗੇ ਭਾਈ ਬਹੋੜਾ ਜੀ ਸਾਨੂੰ ਇੱਕ ਹਿੰਦੁਸਤਾਨੀ ਪੁਸ਼ਾਕ ਚਾਹੀਦੀ ਹੈ। ਪੂਰਬੀ ਰਮਲੀ ਜਿਹੜੇ ਹੁੰਦੇ ਹੈ, ਕਿਉਂਕਿ ਰਮਲੀ ਉੱਧਰ ਅਫਗਾਨਿਸਤਾਨ ਤੋਂ ਵੀ ਆਉਂਦੇ ਅਤੇ ਉਹਨਾਂ ਦੀ ਪੁਸ਼ਾਕ ਹੋਰ ਹੁੰਦੀ ਹੈ, ਇੱਕ ਜਿਹੜੇ ਇੱਧਰ ਪੂਰਬ ਤੋਂ ਹਿੰਦੁਸਤਾਨੀ ਰਮਲੀ ਹੁੰਦੇ ਉਹਨਾਂ ਦੀ ਪੁਸ਼ਾਕ ਹੀ ਵੱਖਰੀ ਹੁੰਦੀ। ਉਹ ਤਿੰਨ ਚੋਲੇ ਪਾਉਂਦੇ, ਇੱਕ ਥੱਲੇ ਲੰਮਾ ਕੁੜਤਾ ਪਾਉਂਦੇ, ਫਿਰ ਉਹਦੇ 'ਤੇ ਥੋੜ੍ਹਾ ਜਿਹਾ ਗੋਡਿਆਂ ਤੋਂ ਉੱਚਾ ਅਤੇ ਫਿਰ ਉੱਤੇ ਇੱਕ ਝਗਲੀ ਜੀ, ਅਤੇ ਜਿਹੜੀ ਉਹ ਪਜਾਮਾ ਪਾਉਂਦੇ ਉਹ ਵੀ ਥੋੜ੍ਹਾ ਜਿਹਾ ਗਿੱਟਿਆਂ ਤੋਂ ਉੱਚਾ ਜਿਹਾ ਚੁੱਕ ਕੇ ਪਾਉਂਦੇ, ਅਤੇ ਨਾਲਾ ਵੀ ਜਿਹੜਾ ਹੁੰਦਾ ਉਹਨਾਂ ਦਾ ਖੁੱਲਿਆ ਜਿਹਾ ਹੁੰਦਾ, ਉਹ ਅੱਗੇ ਸਾਹਮਣੇ ਲਟਕਦਾ ਹੁੰਦਾ, ਇੱਦਾਂ ਦੀ ਪੁਸ਼ਾਕ ਹੁੰਦੀ ਸੀ ਉਹਨਾਂ ਰਮਲੀਆਂ ਦੀ। ਬਾਬਾ ਜੀ ਉੱਦਾਂ ਦੀ ਪੁਸ਼ਾਕ ਬਣਾਉਣਾ ਚਾਹੁੰਦੇ, ਕਹਿੰਦੇ ਭਾਈ ਬਹੋੜਾ ਜੀ ਮੈਨੂੰ ਇੱਕ ਹਿੰਦੁਸਤਾਨੀ ਪੁਸ਼ਾਕ ਦੀ ਲੋੜ ਹੈ, ਕੱਪੜਿਆਂ ਦੀ ਲੋੜ ਹੈ।
ਸੋ ਬਨਵਾਈ ਦਿਓ ਅਬ ਮੋਈ,
ਜਿਵੇਂ ਮੈਂ ਤੁਹਾਨੂੰ ਦੱਸਦਾ ਤੁਸੀਂ ਉਹ ਮੈਨੂੰ ਬਣਵਾ ਕੇ ਦੇ ਦਿਓ।
ਇਹੀ ਸੇਵ ਸ਼ੁਭ ਲਾਇਕ ਤੋਈ,
ਇਹੀ ਸੇਵਾ ਤੁਹਾਡੇ ਲਾਇਕ ਹੈ ਤੇ ਤੁਹਾਡੇ ਭਲੇ ਵਾਸਤੇ ਹੈ।
ਸੁਨਤ ਬੰਦ ਕਰ ਭਨੀ ਬਹੋਰਾ,
ਭਾਈ ਬਹੋੜੇ ਨੇ ਨੀ ਪੁੱਛਿਆ ਮਹਾਰਾਜ ਉਹ ਕੱਪੜੇ ਕੀ ਕਰਨੇ ਆ ਤੁਸੀਂ, ਉਹਨਾਂ ਆਖਿਆ ਜੇ ਕਹਿ ਦਿੱਤਾ ਸਤ ਬਚਨ। ਜੇ ਉਹ ਪੁੱਛਦੇ ਭਾਈ ਸਾਹਿਬ ਨੂੰ, ਬਾਬਾ ਬਿਧੀ ਚੰਦ ਸਾਹਿਬ ਨੂੰ, ਫਿਰ ਸਾਰਾ ਕੁਝ ਦੱਸਣਾ ਪੈਂਦਾ ਖੋਲ੍ਹ ਕੇ। ਭਾਈ ਬੋੜਾ ਜੀ ਵੀ ਰਾਜਦਾਰ ਹੋ ਜਾਂਦੇ, ਪਰ ਵੇਖੋ ਕਿੰਨੀ ਸਿਆਣਪ। ਉਹਨੂੰ ਪੁੱਛਿਆ ਨਹੀਂ ਵੀ ਕੀ ਕਿਉਂ ਚਾਹੀਦੇ ਨੇ ਕੱਪੜੇ, ਆਖਿਆ ਜੇ ਉਹਨਾਂ ਕਹਿ ਦਿੱਤਾ ਸਤ ਬਚਨ, ਉਹਨਾਂ ਜੋ ਮਰਜ਼ੀ ਕਰਨੇ ਹੋਣ, ਮੇਰਾ ਕਰਤੱਵ ਹੈ ਜੋ ਉਹਨਾਂ ਨੇ ਕਹਿ ਦਿੱਤਾ ਮੈਂ ਕਰਾਂ। ਭਾਈ ਬਹੋੜਾ ਜੀ ਨੇ ਕਿਹਾ ਮਹਾਰਾਜ ਸਤ ਬਚਨ ਏਦਾਂ ਦੀ ਪੁਸ਼ਾਕ ਬਣ ਜਾਏਗੀ।
ਮੈਂ ਬਨਵਾਈ ਦਿਓ ਹੋਏ ਪੂਰਾ,
ਮਹਾਰਾਜ ਕੱਲ ਸਵੇਰੇ ਦਿਨ ਚੜ੍ਹਦਿਆਂ ਸਭ ਤੋਂ ਪਹਿਲਾ ਕੰਮ ਇਹੀ ਕਰਾਂਗਾ, ਤੁਹਾਡੀ ਪੁਸ਼ਾਕ ਤਿਆਰ ਕਰਾਵਾਂਗਾ।
ਪਰ ਕਹਿ ਸੁਪਤੇ ਨਿਸਾ ਬਿਤਾਈ,
ਵਿਚਾਰ ਕਰਕੇ ਕਿਉਂਕਿ ਰਾਤ ਪੈ ਗਈ ਸੀ, ਰਾਤ ਨੂੰ ਸੁੱਤੇ ਹਨ।
ਜਾਗੇ ਤਬ ਪ੍ਰਭਾਤ ਹੋਏ ਆਈ,
ਅਗਲਾ ਦਿਨ ਚੜ੍ਹਿਆ ਪ੍ਰਭਾਤ ਹੋਈ ਜਾਗੇ ਹਨ।
ਸਾਤ ਬਹੋੜੇ ਉੱਠ ਕਰ ਪਾਖਾ,
ਭਾਈ ਬਹੋੜਾ ਜੀ ਨੂੰ ਬਾਬਾ ਬਿਧੀ ਚੰਦ ਸਾਹਿਬ ਜੀ ਜਾਣ ਵੇਲੇ ਕਹਿਣ ਲੱਗੇ ਸਵੇਰੇ,
ਅਸਪੋ ਸ਼ਿਸ਼ਕੀ ਮੁਝੇ ਅਭਿਲਾਖਾ,
ਤੈਨੂੰ ਪੁਸ਼ਾਕ ਦੱਸਦਿਆਂ ਭਾਈ ਬਹੋੜਾ ਜੀ ਵੀ ਕਿੱਦਾਂ ਦੀ ਚਾਹੀਦੀ ਹੈ, ਕਿਵੇਂ ਬਣਾਉਣੇ ਨੇ ਉਹ ਥੋੜਾ ਜਿਹਾ ਤੁਸੀਂ ਸੁਣ ਲਓ।
ਸੂਖਮ ਸੂਤ ਬਸਤਰ ਬਾਰ ਚੀਨੋ,
ਸੂਖਮ ਧਾਗੇ ਦਾ ਕੱਪੜਾ ਹੋਣਾ ਚਾਹੀਦਾ, ਜਿਹੜਾ ਕੱਪੜਾ ਬਣਾਉਣਾ ਉਹ ਬਰੀਕ ਧਾਗੇ ਦਾ ਬੜਾ ਚੰਗਾ ਵਧੀਆ ਕਿਸਮ ਦਾ ਕੱਪੜਾ ਹੋਵੇ।
ਤਿਸਕੇ ਕਰੋ ਪਿਰਾਹਨ ਤੀਨੋ,
ਉਹਦੇ ਤਿੰਨ ਚੋਲੇ ਬਣਾਉਣੇ, ਉਹਦੇ ਤਿੰਨ ਜਿਵੇਂ ਕੁੜਤੇ ਨੇ ਉਹ ਬਣਾਉਣੇ ਹਨ।
ਇੱਕ ਬਡੋ ਜਾਨੂ ਤੇ ਤਰੇ,
ਇੱਕ ਜਿਹੜਾ ਕੁੜਤਾ ਬਣਾਉਣਾ ਉਹ ਗੋਡਿਆਂ ਤੋਂ ਥੱਲੇ ਤੱਕ ਲੰਮਾ ਹੋਵੇ। ਜਾਨੂ ਕਹਿੰਦੇ ਨੇ ਗੋਡਿਆਂ ਨੂੰ, ਉਹ ਪਹਿਲਾ ਚੋਲਾ ਜਿਹੜਾ ਬਣਾਉਣਾ ਉਹ ਗੋਡਿਆਂ ਤੋਂ ਥੱਲੇ ਤੱਕ ਲੰਮਾ ਹੋਵੇ।
ਦੁਤੀਓ ਛੋਟਾ ਤਿਸ ਤੇ ਕਰੇ,
ਦੂਜਾ ਜਿਹੜਾ ਉਹ ਥੋੜਾ ਜਿਹਾ ਗੋਡਿਆਂ ਤੋਂ ਉੱਪਰ ਹੋਵੇ, ਉਹਦੇ ਤੋਂ ਥੋੜਾ ਜਿਹਾ ਛੋਟਾ ਰੱਖਣਾ।
ਤਿਸ ਤੇ ਛੋਟਾ ਤੀਸਰ ਹੋਏ,
ਜਿਹੜਾ ਤੀਸਰਾ ਕੁੜਤਾ ਬਣਾਉਣਾ ਉਹਦੇ ਤੋਂ ਵੀ ਛੋਟਾ, ਉੱਪਰ ਜਿਹੜਾ ਨਾਭੀ ਤੋਂ ਥੋੜਾ ਜਿਹਾ ਥੱਲੇ ਹੋਵੇ, ਉਨਾ ਕੁ ਉੱਚਾ ਬਣਾਉਣਾ ਹੈ।
ਪਾਇਨ ਏਤ ਪਜਾਮਾ ਜੋਏ,
ਔਰ ਪੈਰਾਂ ਚ ਤੇੜ ਪਾਉਣ ਵਾਸਤੇ ਇੱਕ ਪਜਾਮਾ ਬਣਾਉਣਾ ਹੈ।
ਗੁਲਫ ਲਗੇ ਹੋਵੇ ਵੱਡ ਚੋਰਾ,
ਤੇ ਕਹਿੰਦੇ ਉਹ ਵੱਡਾ ਚੋਲਾ ਬਣਾਉਣਾ ਤੇ ਚੌੜਾ ਬਣਾਉਣਾ, ਤੇ ਜਿਹੜਾ ਪਜਾਮਾ ਬਣਾਉਣਾ ਉਹ ਥੱਲੜੇ ਪਾਸਿਓਂ ਗੁਲਫ ਕਰਕੇ ਬਣਾਇਆ ਹੋਵੇ, ਯਾਨੀ ਕਿ ਉਹ ਥੋੜਾ ਜਿਹਾ ਖੁੱਲਾ ਹੋਵੇ, ਜਿਵੇਂ ਖੁੱਲਾ ਜਿਹਾ ਫਾਂਟਾਂ ਵਾਲਾ ਪਜਾਮਾ ਆਪਾਂ ਕਹਿ ਦਿੰਦੇ ਹਾਂ। ਕਹਿੰਦੇ ਏਦਾਂ ਖੁੱਲਾ ਜਿਹਾ ਬਣਿਆ ਹੋਵੇ ਤੇ ਉੱਚਾ ਹੋਵੇ ਗਿੱਟਿਆਂ ਤੋਂ।
ਘੇਰਦਾਰ ਦੀ ਖੇ ਜਿਮ ਗੋਰਾ,
ਤੇ ਉਹ ਗੋਲ ਜਿਹਾ ਬਣੇ ਪਜਾਮਾ, ਘੇਰੇਦਾਰ ਨਜ਼ਰ ਆਵੇ।
ਸੁੰਦਰ ਤੈਂ ਇਜ਼ਾਰ ਬੰਦ ਪਾਏ,
ਉਹਦੇ ਵਿੱਚ ਇਜ਼ਾਰ ਬੰਦ ਜਿਹੜਾ ਨਾਲਾ ਪਾਉਣਾ, ਤੇ ਉਹ ਵੀ ਚੰਗਾ ਰੇਸ਼ਮ ਦੇ ਧਾਗੇ ਦਾ ਬਣਿਆ ਰੰਗਦਾਰ ਪਾਉਣਾ, ਵੀ ਉਹ ਵੀ ਬੜਾ ਸੁੰਦਰ ਬਣਿਆ ਹੋਵੇ।
ਅੱਜ ਤਿਆਰ ਇਹ ਦਿਓ ਕਰਵਾਏ,
ਇਹ ਪੁਸ਼ਾਕ ਅੱਜ ਸ਼ਾਮ ਤੱਕ ਤੁਸੀਂ ਮੈਨੂੰ ਤਿਆਰ ਕਰਾ ਕੇ ਦੇਣੀ ਹੈ। ਭਾਈ ਬਹੋੜਾ ਜੀ, ਅੱਜ ਸ਼ਾਮ ਤੱਕ ਇਹ ਪੁਸ਼ਾਕ ਬਣਨੀ ਚਾਹੀਦੀ ਹੈ ਏਦਾਂ ਦੀ।
ਲਾਂਬੀ ਗਜਨ ਵਿਖੇ ਇੱਕ ਪਾਗ,
ਇੱਕ ਮੈਨੂੰ ਪੱਗ ਚਾਹੀਦੀ ਤੇ ਲੰਬੀ ਹੋਵੇ, ਕਈ ਗਜਾਂ ਦੀ ਲੰਮੀ ਪੱਗ ਹੋਵੇ, ਜਿੰਨੀ ਲੰਮੀ ਹੋਵੇ ਉਹ ਜ਼ਿਆਦਾ ਵਧੀਆ ਹੋਵੇਗੀ।
ਜਿਸ ਕੇ ਛੋਰ ਜ਼ਰੀ ਬੱਡ ਲਾਗ,
ਉਹ ਪੱਗ ਦੇ ਜਿਹੜੇ ਦੋ ਪੱਲੇ ਨੇ ਉਹਦੇ ਤੇ ਜਰੀਦਾਰ ਗੋਟਾ ਲਾਣਾ, ਉਹਦੇ ਤੇ ਜਰੀਦਾਰ ਜਿਹੜੇ ਗੋਟਾ ਦੋਵਾਂ ਪੱਲਿਆਂ ਤੇ, ਕਿਉਂਕਿ ਸ਼ਮਲਾ ਦੇ ਕੇ ਇੱਕ ਪਿਛਲੇ ਪਾਸੇ ਛੱਡਣਾ ਸੀ, ਉਹਨੂੰ ਵੀ ਜਰੀ ਲੱਗੀ ਹੋਵੇ, ਇੱਕ ਤੁਰਲਾ ਜਿਹਾ ਸਿਰ ਤੇ ਕੱਢਣਾ ਸੀ, ਉਹਦੇ ਵਾਸਤੇ ਵੀ ਜਰੀ ਲੱਗੀ ਹੋਵੇ, ਸੋਹਣਾ ਲੱਗੇਗਾ। ਇਸ ਕਰਕੇ ਬਾਬਾ ਜੀ ਨੇ ਕਹਿ ਦਿੱਤਾ ਵੀ ਜਿਹੜੀ ਪੱਗ ਹੋਵੇ ਵੀ ਲੰਮੀ, ਔਰ ਉਹਦੇ ਦੋਵਾਂ ਸਿਰਿਆਂ ਦੇ ਉੱਤੇ, ਦੋਵਾਂ ਪੱਲਿਆਂ ਦੇ ਉੱਤੇ ਜਰੀਦਾਰ ਗੋਟਾ ਲਾਇਆ ਹੋਵੇ।
ਪੀਚੇ ਹੀ ਨੋ ਨੋਕ ਦਰਾਜ,
ਔਰ ਫਿਰ ਇੱਕ ਵਧੀਆ ਜੁੱਤੀ ਪੰਜਾਬੀ ਨੋਕਦਾਰ, ਜਿਹਦੀ ਅੱਗੇ ਚੰਗੀ ਤਿੱਖੀ ਨੋਕ ਹੋਵੇ, ਉਦਾਂ ਦੀ ਇੱਕ ਜੁੱਤੀ ਬਣਾਉਣੀ ਹੈ।
ਜੋਰਾ ਜ਼ਰੀ ਜੁਗਤ ਲਿਓ ਆਜ,
ਜਿਹੜਾ ਜੋੜਾ ਉਹਦੇ ਤੇ ਜਰੀਦਾਰ ਕਢਾਈ ਕੱਢੀ ਹੋਵੇ, ਜਿਹੜਾ ਜੋੜਾ ਵੀ ਬਣਾਉਣਾ ਪੈਰਾਂ ਚ ਪਾਉਣ ਨੂੰ ਜੁੱਤੀ ਜਿਹੜੀ ਬਣਾਉਣੀ ਹੈ, ਉਹ ਜਰੀਦਾਰ ਬਣਿਆ ਹੋਵੇ, ਜਿਵੇਂ ਖੋਸਾ ਅੱਜ ਕੱਲ੍ਹ ਕਹਿ ਦਿੰਦੇ ਆ, ਉਹ ਖੋਸੇ ਵਰਗਾ, ਅੱਗੇ ਪੂੰਛ ਜੀ, ਅੱਗੇ ਉੱਪਰਲੇ ਜਿਹੜੀ ਮੁੱਛ ਜਿਹੜੀ ਜੁੱਤੀ ਦੀ ਹੁੰਦੀ, ਉਹ ਲੰਮੀ ਜੀ ਕਰਕੇ ਬਣਾਉਣੀ ਆ ਦੋਵਾਂ ਪਾਸਿਓਂ।
ਰਹੇ ਜਾਮ ਦਿਨ ਮੈਂ ਤਬ ਆਉਂ,
ਇੱਕ ਪੈਰ ਜਦੋਂ ਦਿਨ ਰਹਿ ਜਾਏਗਾ ਸ਼ਾਮ ਦਾ, ਮੈਂ ਉਦੋਂ ਆਵਾਂਗਾ, ਉਦੋਂ ਤਾਈ ਤੁਸੀਂ ਮੇਰਾ ਇਹ ਕਾਰਜ ਕਰ ਦਿਓ।
ਸੋਚ ਇਸ਼ਨਾਨ ਕਰਨ ਅਬ ਜਾਉ।
ਮੈਂ ਹੁਣ ਇਸ਼ਨਾਨ ਪਾਨ ਕਰਨ ਨੂੰ, ਕਿਉਂਕਿ ਅੰਮ੍ਰਿਤ ਵੇਲਾ ਸੀ। ਬਾਬਾ ਜੀ ਕਹਿੰਦੇ ਮੈਂ ਹੁਣ ਰਾਵੀ ਦੇ ਕੰਢੇ ਚੱਲਿਆ ਹਾਂ।
ਆਚੀ ਬਾਤ ਬਹੋਰੇ ਕਈ।
ਭਾਈ ਬੌੜਾ ਜੀ ਕਹਿੰਦੇ ਮਹਾਰਾਜ ਜਿਵੇਂ ਆਪ ਜੀ ਨੇ ਕਿਹਾ ਏਦਾਂ ਹੀ ਤਿਆਰ ਹੋ ਜਾਏਗਾ, ਸਭ ਕੁਝ ਚੰਗਾ ਹੋਵੇਗਾ।
ਬਣੇ ਤਿਆਰ ਕਿਮ ਬਿਲ ਮੈਂ ਨਹੀਂ।
ਕਹਿੰਦਾ ਦੇਰੀ ਨਹੀਂ ਲੱਗੇਗੀ, ਮੈਂ ਤਾਂ ਦੁਪਹਿਰ ਤੱਕ ਹੀ ਇਹ ਕਾਰਜ ਕਰਵਾ ਦਿਆਂਗਾ।
ਬਿਧੀਏ ਬੜੇ ਚਾਦਰੇ ਸੰਗ।
ਬਾਬਾ ਬਿਧੀ ਚੰਦ ਸਾਹਿਬ ਕੋਲ ਇੱਕ ਵੱਡਾ ਚਾਦਰਾ ਸੀ, ਉਹ ਚਾਦਰੇ ਦੇ ਨਾਲ ਬਾਬਾ ਜੀ ਨੇ ਬੁੱਕਲ ਮਾਰਿਆ, ਚਿਹਰਾ ਵੀ ਆਪਣਾ ਉਸ ਚਾਦਰੇ ਚ ਲੁਕਾ ਲਿਆ।
ਕਰੇ ਅਛਾਦਨ ਸਗਰੇ ਅੰਗ।
ਸਾਰੇ ਸਰੀਰ ਨੂੰ ਢੱਕ ਕੇ, ਕਿਉਂਕਿ ਰਾਹ ਵਿੱਚ ਲੋਕ ਮਿਲਦੇ, ਬੰਦੇ ਮਿਲਦੇ, ਉਹ ਪਹਿਚਾਣ ਨਾ ਲੈਣ, ਇਸ ਕਰਕੇ ਚਿਹਰਾ ਬਾਬਾ ਜੀ ਨੇ ਨਾ ਉਸ ਚਾਦਰੇ ਦੇ ਨਾਲ ਢੱਕ ਲਿਆ, ਤੇ ਨਗਰ ਤੋਂ ਬਾਹਰ ਨੂੰ ਰਾਵੀ ਦੇ ਦਰਿਆ ਵੱਲ ਚੱਲ ਪਏ।
ਨਿਕਸਿਓ ਸਦਨ ਗਇਓ ਪੁਰ ਛੋਰ।
ਭਾਈ ਬੌੜਾ ਜੀ ਦੇ ਘਰੋਂ ਨਿਕਲੇ, ਕਿ ਕਿਉਂਕਿ ਗੁਰਸਿੱਖ ਹੈ ਇਹਦੇ ਘਰੋਂ ਨਿਕਲਾਂਗਾ, ਕੱਲ ਨੂੰ ਇਹਨੂੰ ਨਾ ਆ ਕੇ ਤੰਗ ਕਰਨ ਬਾਦਸ਼ਾਹ ਦੇ ਬੰਦੇ, ਪਹਿਚਾਣ ਲੈਣ ਨਾ ਮੈਨੂੰ। ਇਸ ਕਰਕੇ ਗੁਪਤ ਰੂਪ ਚ ਬਾਬਾ ਜੀ ਗਏ ਹਨ।
ਰਾਵੀ ਤੀਨ ਦੂਰ ਕਿਤੇ ਔਰ।
ਕਹਿੰਦੇ ਰਾਵੀ ਦਰਿਆ ਦੇ ਕੰਢੇ ਵਾਲੇ ਪਾਸੇ ਨੂੰ ਚੱਲ ਪਏ ਦੂਰ।
ਸੋਚ ਇਸ਼ਨਾਨ ਠਾਨ ਕਰ ਤਾਈ।
ਜਾ ਕੇ ਇਸ਼ਨਾਨ ਪਾਨ ਕੀਤਾ।
ਗੁਰੂ ਗਿਰਾ ਜਪ ਆਦਿ ਉਚਾਰੀ।
ਇਸ਼ਨਾਨ ਕਰਕੇ ਰਾਵੀ ਦੇ ਕੰਢੇ ਬਹਿ ਕੇ ਜਪਜੀ ਸਾਹਿਬ, ਸੋਹਮਣੀ ਸਾਹਿਬ, ਦੱਖਣੀ ਓਅੰਕਾਰ, ਸਿੱਧ ਗੋਸ਼ਟ, ਬਾਵਨ ਅੱਖਰੀ, ਆਸਾ ਜੀ ਦੀ ਵਾਰ, ਇਹ ਬੇਅੰਤ ਬਾਣੀਆਂ ਦਾ ਜਾਪ ਬਾਬਾ ਜੀ ਨੇ ਕੀਤਾ।
ਤੀਨ ਪੈਰ ਪੁਨ ਵੈਰ ਬਿਤਾਏ।
ਦਿਨ ਦੇ ਤਿੰਨ ਪੈਰ ਸਾਰਾ ਦਿਨ ਉੱਥੇ ਬਾਣੀ ਪੜ੍ਹਦੇ ਰਹੇ। ਜਦੋਂ ਸ਼ਾਮ ਜੇ ਦਾ ਸਮਾਂ ਹੋਇਆ, ਪਿਛਲਾ ਪਹਿਰ ਹੋਇਆ,
ਸਦਨ ਬਹੋਰੇ ਪ੍ਰਵਿਸ਼ਿਓ ਆਏ।
ਆ ਹੀ ਸਮਾਂ ਹੋਵੇਗਾ, ਇਹੀ ਵੇਲਾ। ਇਸ ਵੇਲੇ ਬਾਬਾ ਜੀ ਭਾਈ ਬਹੋੜਾ ਜੀ ਦੇ ਘਰ ਆਣ ਕੇ ਪ੍ਰਵੇਸ਼ ਕੀਤਾ।
ਮੰਚ ਬਸਾਏ ਸਹਿਤ ਸਨਮਾਨਾ।
ਭਾਈ ਬਹੋੜਾ ਜੀ ਨੇ ਬੜਾ ਸਨਮਾਨ ਕੀਤਾ, ਪਲੰਘਾ ਡਾਹ ਕੇ ਬਿਠਾਇਆ।
ਤਿਆਰ ਆਹਾਰ ਕਰਿਓ ਰਸ ਨਾਨਾ।
ਕਈ ਤਰ੍ਹਾਂ ਦੇ ਭੋਜਨ ਤਿਆਰ ਕੀਤੇ, ਕਿਉਂਕਿ ਅੱਠ ਪਹਿਰ ਹੋ ਗਏ ਸੀ। ਕੱਲ ਸ਼ਾਮ ਨੂੰ ਹੀ ਭੋਜਨ ਛਕਿਆ ਸੀ ਬਾਬਾ ਜੀ ਨੇ, ਅੱਜ ਸਾਰਾ ਦਿਨ ਪ੍ਰਸ਼ਾਦਾ ਨਹੀਂ ਛਕਿਆ, ਅੱਠੀ ਪਹਿਰੀ ਆ ਕੇ ਭੋਜਨ ਛਕਿਆ ਹੈ।
ਹੁਤੀ ਬਹੋਰੇ ਕੀ ਤਬ ਤ੍ਰਿਆ।
ਭਾਈ ਬਹੋੜਾ ਜੀ ਦੀ ਜਿਹੜੀ ਘਰ ਵਾਲੀ ਸੀ,
ਭੋਜਨ ਸਭ ਅਚਵੇ ਵਨ ਕੀਆ।
ਉਹਨੇ ਕਈ ਤਰ੍ਹਾਂ ਦੇ ਭੋਜਨ ਪਕਵਾਨ ਬਣਾ ਕੇ ਬੜੀ ਰੀਝ ਨਾਲ ਬਾਬਾ ਜੀ ਨੂੰ ਭੋਜਨ ਛਕਾਇਆ।
ਸੰਧਿਆ ਲਗੋ ਤਿਆਰ ਕਰਵਾਏ।
ਸ਼ਾਮ ਤੱਕ ਕਹਿੰਦੇ ਸਾਰੀ ਤਿਆਰੀ ਕਰਵਾ ਦਿੱਤੀ, ਜਿਹੜੇ ਵਸਤਰ ਬਾਬਾ ਜੀ ਕਹਿ ਗਏ ਸਨ।
ਸਭ ਪੋਸ਼ਿਸ਼ ਕੋ ਸ਼ੁਭ ਬਨਵਾਏ।
ਸਾਰੇ ਕੱਪੜੇ ਚੰਗੀ ਤਰ੍ਹਾਂ ਸ਼ੁਭ ਬਣਾ ਕੇ ਲੈ ਆਏ ਭਾਈ ਬਹੋੜਾ ਜੀ।
ਆਨ ਬਹੋਰੇ ਧਰੀ ਅਗਾਰੀ।
ਉਹ ਸਾਰੇ ਕੱਪੜੇ ਪੱਗ ਬਾਬਾ ਜੀ ਦੇ ਸਾਹਮਣੇ ਲਿਆ ਕੇ, ਜੋੜਾ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਲਿਆ ਰੱਖਿਆ।
ਪਿਕ ਪ੍ਰਸੰਨ ਵੈ ਖੁਸ਼ੀ ਉਚਾਰੀ।
ਵੇਖ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਬੜੇ ਪ੍ਰਸੰਨ ਹੋ ਕੇ ਬੋਲੇ,
ਸਿੱਖਨ ਕੀ ਸੇਵਾ ਸਿੱਖ ਕਰੇ।
ਆਹਾ, ਗੁਰਸਿੱਖਾਂ ਦੀ ਸਿੱਖ ਸੇਵਾ ਕਰਦੇ ਆ, ਸਿੱਖਾਂ ਦੀ ਸੇਵਾ ਸਿੱਖ ਕਰਦੇ ਆ।
ਨਿਜ ਤੇ ਵੱਧ ਗੁਰ ਲੇਖੇ ਤਰੇ।
ਹਾਂ ਭਾਈ ਬਹੋੜਾ ਜੀ, ਜਦੋਂ ਸਿੱਖ ਸਿੱਖ ਦੀ ਸੇਵਾ ਕਰਦਾ ਨਾ ਰੀਝ ਨਾਲ, ਪ੍ਰੇਮ ਨਾਲ, ਤੇ ਸਤਿਗੁਰੂ ਜੀ ਆਪਣੀ ਸੇਵਾ ਨਾਲੋਂ ਵੀ ਵੱਧ ਗਿਣਦੇ ਆ ਸਿੱਖ ਦੀ ਸੇਵਾ ਨੂੰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਆਪਣੀ ਸੇਵਾ ਨਾਲੋਂ ਵੀ ਵੱਧ ਗਿਣਦੇ ਆ ਆਪਣੇ ਸਿੱਖ ਦੀ ਸੇਵਾ ਨੂੰ, ਇੰਨਾ ਪਿਆਰ ਕਰਦੇ ਹਨ।
ਮੇਰੋ ਜਾਨ ਮਾਨੇ ਨਕੀਨ।
ਕਿਉਂ? ਕਿਉਂਕਿ ਗੁਰੂ ਸਾਹਿਬ ਇਸ ਕਰਕੇ ਉਹ ਵੱਧ ਲੇਖੇ ਚ ਪਾਉਂਦੇ ਆ ਕਿ ਮੇਰਾ ਜਾਣ ਕੇ ਇਹਨੇ ਮੇਰੇ ਸਿੱਖ ਦੀ ਸੇਵਾ ਕੀਤੀ। ਸਿੱਖ ਦੀ ਸਿੱਖ ਸੇਵਾ ਕਰੇ, ਗੁਰੂ ਵੱਧ ਲੇਖੇ ਚ ਪਾਉਂਦਾ, ਆਪਣੀ ਸੇਵਾ ਨਾਲੋਂ ਵੀ ਵੱਧ ਲੇਖੇ ਚ ਪਾਉਂਦਾ, ਇਹ ਜਾਣ ਕੇ ਕਿ ਇਸ ਸਿੱਖ ਨੇ ਮੇਰਾ ਜਾਣ ਕੇ ਇਹਦੀ ਸੇਵਾ ਕੀਤੀ ਹੈ।
ਪਿਖੇ ਭਾਉ ਹੋਏ ਗੁਰ ਪ੍ਰਸੰਨ।
ਸਤਿਗੁਰੂ ਜੀ ਬਹੁਤ ਪ੍ਰਸੰਨ ਹੁੰਦੇ ਪ੍ਰੇਮ ਵੇਖ ਕੇ।
ਸੁੰਦਰ ਇੱਕ ਗੁੱਛਾ ਸੰਗਰੀਨ।
ਬਾਬਾ ਜੀ ਨੇ ਕਿਹਾ ਹੁਣ ਇੱਕ ਕੰਮ ਹੋਰ ਕਰੋ, ਮੈਨੂੰ ਇੱਕ ਸੰਗਲੀਆਂ ਦਾ ਗੁੱਛਾ ਜਿਹਾ ਚਾਹੀਦਾ। ਉਹਦੇ ਪਿਛਲੇ ਪਾਸੇ ਇੱਕ ਥੋੜਾ ਜਿਹਾ ਡੰਡੀ ਹੁੰਦੀ, ਅੱਗੇ ਪੰਜ ਸੱਤ ਸੰਗਲੀਆਂ ਜੀ ਏਦਾਂ ਉਹ ਘੁਮਾਉਂਦੇ, ਰਮਲੀਆਂ ਦੇ ਹੱਥਾਂ ਚ ਹੁੰਦੀ ਹੈ। ਕਹਿੰਦੇ ਇੱਕ ਸੰਗਲੀ ਦਾ ਗੁੱਛਾ ਮੈਨੂੰ ਚਾਹੀਦਾ।
ਦਿਉ ਕਰਵਾਏ ਲੁਹਾਰ ਪ੍ਰਬੀਨ,
ਉਹ ਕਿਸੇ ਸਿਆਣੇ ਲੁਹਾਰ ਦੇ ਕੋਲੋਂ ਬਣਵਾ ਕੇ ਮੈਨੂੰ ਦੇ ਦਿਓ।
ਪ੍ਰਾਤ ਪਏ ਮੁਝ ਪਾਸ ਪਠਾਵੋ,
ਕੱਲ ਸਵੇਰ ਹੁੰਦਿਆਂ ਉਹ ਸੰਗਲੀਆਂ ਜਿਹੜੀਆਂ ਨੇ ਮੈਨੂੰ ਦੇ ਦਿਓ ਜੇ।
ਅਪਰ ਭੇਵ ਨੇ ਕਿਸੂ ਸੁਣਾਵੋ,
ਬਾਕੀ ਇਹ ਭੇਦ ਇੱਥੇ ਹੀ ਰੱਖਿਓ ਕਿ ਮੈਂ ਤੁਹਾਡੇ ਕੋਲ ਇਹ ਬਸਤਰ ਲੈ ਕੇ ਚੱਲਿਆ, ਇਹ ਕਿਤੇ ਪ੍ਰਗਟ ਨਾ ਕਰਿਓ।
ਇਮ ਕਹਿ ਪੋਸ਼ਿਸ਼ ਲੀਨ ਵਿਸਾਲਾ,
ਏਦਾਂ ਕਹਿ ਕੇ ਬਾਬਾ ਜੀ ਨੇ ਉਹ ਪੁਸ਼ਾਕ ਲੈ ਲਈ।
ਤਿਮਰ ਪਏ ਆਇਓ ਧਰਮਸ਼ਾਲਾ,
ਰਾਤ ਤੋਂ ਰਾਤ ਹੀ ਅੱਜ ਭਾਈ ਬੌੜੇ ਦੇ ਘਰ ਨਹੀਂ ਰਹੇ, ਰਾਤ ਨੂੰ ਧਰਮਸ਼ਾਲਾ ਚ ਗੁਰੂ ਘਰ ਚ ਆ ਗਏ।
ਸੁਪਤ ਹੋਏ ਕਰ ਨਿਸਾ ਬਿਤਾਈ,
ਰਾਤ ਗੁਰੂ ਘਰ ਦੇ ਵਿਚ ਹੀ ਬਤੀਤ ਕੀਤੀ।
ਸੋਚ ਇਸ਼ਨਾਨ ਕੀਨ ਸਹਿਸਾਈ,
ਅਗਲੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਪਾਨ ਕੀਤਾ।
ਆਨੇ ਆਪਣਾ ਭੇਸ ਬਣਾਇਓ,
ਤੇ ਉਹ ਜਿਹੜੇ ਬਸਤਰ ਬਣਵਾਏ ਸੀ ਭਾਈ ਬਹੋੜਾ ਜੀ ਪਾਸੋਂ, ਉਹ ਭੇਸ ਸਾਰਾ ਬਾਬਾ ਜੀ ਨੇ ਬਣਾ ਲਿਆ ਸਰੀਰ ਦਾ।
ਚਾਰੂ ਚਿਕਰ ਚੋਪਰ ਚਮਕਾਇਓ,
ਪਹਿਲਾਂ ਤੇਲ ਲਿਆਂਦਾ, ਚੰਗੀ ਤਰ੍ਹਾਂ ਦਾੜਾ ਚੋਪੜਿਆ ਤੇਲ ਦੇ ਨਾਲ, ਚੰਗੀ ਤਰ੍ਹਾਂ ਵਾਹਵਾ ਤੇਲ ਜਿਹੜਾ ਸੀ ਉਹ ਦਾੜੇ ਨੂੰ ਲਾ ਕੇ ਦਾੜਾ ਚੋਪੜਿਆ।
ਸਾਫ ਸ਼ਮਸ ਕੇ ਕਰ ਵਿੱਚ ਚੀਰੇ,
ਤੇ ਕਹਿੰਦੇ ਚੰਗੀ ਤਰ੍ਹਾਂ ਵਾਹ ਕੇ ਨਾ ਦਾੜੇ ਨੂੰ, ਵਿਚਕਾਰਲੇ ਪਾਸੇ ਜਿਹੜੀ ਠੋਡੀ ਹੁੰਦੀ ਹੈ ਇੱਥੋਂ ਠੋਡੀ ਦੇ ਵਿੱਚੋਂ ਦੇ ਕੇਸ ਦਾੜੇ ਦੇ ਅੱਧੇ ਅੱਧੇ ਕਰਕੇ ਅੱਧੇ ਖੱਬੇ ਕੰਨ ਵਾਲੇ ਪਾਸੇ ਤੇ ਅੱਧੇ ਸੱਜੇ ਕੰਨ ਵਾਲੇ ਪਾਸੇ ਨੂੰ ਉੱਪਰ ਨੂੰ ਚੁੱਕ ਕੇ ਦਮਾਲਾ ਜਿਹੜਾ ਦਸਤਾਰ ਬੰਨਣੀ ਸੀ ਉਹਦੇ ਵਿੱਚ ਕਰ ਲਏ। ਹਾਂਜੀ,
ਦਿਸ਼ ਦੋਨੋਂ ਕਰੜਾਂਤੀ ਉਚੀਰੇ,
ਕਹਿੰਦੇ ਜਿਹੜੀ ਠੋਡੀ ਆ ਉਹ ਬਾਹਰਲੇ ਪਾਸੇ ਦਿਸਦੀ ਤੇ ਦਾੜਾ ਦੋਵਾਂ ਪਾਸਿਓਂ ਤੇਲ ਜ਼ਿਆਦਾ ਲਾਇਆ ਸੀ ਤੇ ਉਹਦੇ ਨਾਲ ਦੋਵਾਂ ਪਾਸਿਓਂ ਦਾੜਾ ਉੱਪਰ ਨੂੰ ਕਰਕੇ ਬੰਨ ਲਿਆ ਤੇ ਦਾੜੇ ਦੇ ਵਿਚਕਾਰ ਠੋਡੀ ਬਾਬਾ ਜੀ ਦੀ ਨਜ਼ਰ ਆਉਂਦੀ ਹੈ।
ਚਿਬਕ ਸੁਥਲ ਕੋ ਕਾਢ ਦਿਖਾਵਾ,
ਉਹ ਜਿਹੜਾ ਠੋਡੀ ਵਾਲਾ ਥਾਂ ਆ ਉਹਨੂੰ ਕੱਢ ਕੇ ਬਾਹਰ ਵਿਖਾਉਂਦੇ ਆ ਤੇ ਦਾੜੇ ਨੂੰ ਦੋਵਾਂ ਪਾਸੇ ਉੱਪਰ ਨੂੰ ਕਰਕੇ ਬੰਨ ਲਿਆ ਹੈ।
ਜੁਗ ਮੂਛਨ ਕਰ ਊਚ ਮਿਲਾਵਾ,
ਮਛਹਿਰੇ ਵੀ ਬਾਬਾ ਜੀ ਦੇ ਵਾਹਵਾ ਜੰਗੀ ਸਨ, ਤਗੜੇ ਮਛਹਿਰੇ, ਉਹ ਮਛਹਿਰਿਆਂ ਨੂੰ ਵੀ ਦਾੜੇ ਦੇ ਨਾਲ ਹੀ ਨਾ ਉੱਪਰਲੇ ਪਾਸੇ। ਤੁਸੀਂ ਅਕਸਰ ਆ ਰਾਜਸਥਾਨ ਦੇ ਇਲਾਕੇ 'ਚ ਉਹਨਾਂ ਲੋਕਾਂ ਨੂੰ ਵੇਖਿਆ ਹੋਣਾ, ਉਹ ਰਾਜਸਥਾਨੀ ਪੱਗ ਬੰਨਦੇ ਤੇ ਉਹ ਆਪਣਾ ਦਾੜਾ ਵਿਚਕਾਰੋਂ ਉੱਪਰ ਨੂੰ ਮਛਹਿਰਿਆਂ ਦੇ ਨਾਲ ਉਹ ਆਪਣੇ ਜਿਹੜੀ ਸਿਰ ਤੇ ਪੱਗ ਬੰਨੀ ਹੁੰਦੀ ਉਹਦੇ ਵਿੱਚ ਕਰ ਲੈਂਦੇ ਆ। ਉਦਾਂ ਦਾ ਹੀ ਰੂਪ ਬਾਬਾ ਜੀ ਨੇ ਬਣਾਇਆ ਤੇ ਦਾੜੇ ਦੇ ਸਮੇਤ ਮੁਛਹਿਰਿਆਂ ਨੂੰ ਵੀ ਉੱਪਰ ਦਸਤਾਰ ਦੇ ਵਿੱਚ ਬੰਨ ਲਿਆ ਹੈ।
ਪੂਰਬ ਪੈਰ ਪਿਰਾਹਨ ਨੀਵਾ,
ਤੇ ਏਦਾਂ ਬੰਨ ਕੇ ਫਿਰ ਪਹਿਲਾਂ ਸਭ ਤੋਂ ਜਿਹੜਾ ਲੰਮਾ ਚੋਲਾ ਸੀ, ਲੰਮਾ ਕੁੜਤਾ ਸੀ ਗੋਡਿਆਂ ਤੋਂ ਥੱਲੇ, ਉਹ ਪਾਇਆ।
ਬਹੁਰ ਦੂਸਰੋ ਪੈਰ ਉਚੀਵਾ,
ਫਿਰ ਉਹਦੇ ਤੇ ਦੂਸਰਾ ਪਾਇਆ ਜਿਹੜਾ ਗੋਡਿਆਂ ਤੱਕ ਸੀਗਾ।
ਅਲਪ ਸਬਨ ਕੇ ਉਪਰ ਪਾਏ,
ਫਿਰ ਉਹਦੇ ਤੋਂ ਜਿਹੜਾ ਉੱਪਰ ਤੀਜਾ ਜਿਹੜਾ ਸਭ ਤੋਂ ਛੋਟਾ ਸੀ ਉਹ ਪਾਇਆ।
ਉਤਰੋ ਉਤਰ ਤਬ ਤੀਨ ਬਣਾਏ,
ਤਾਂ ਉੱਪਰ ਉੱਪਰ ਪਾਉਂਦਿਆਂ ਤਿੰਨ ਚੋਲੇ ਜਿਹੜੇ ਤਿੰਨ ਕੁੜਤੇ ਸੀ ਉਹ ਬਾਬਾ ਜੀ ਨੇ ਪਾਏ।
ਚੌੜੀ ਤਰ੍ਹਾਂ ਬੰਦ ਦਸਤਾਰ,
ਜਿਹੜੀ ਦਸਤਾਰ ਸੀ ਉਹ ਵੀ ਚੌੜੀ ਜਿਹੀ ਕਰਕੇ ਨਾ ਪੇਚ ਤੇ ਪੇਚ ਲਾ ਕੇ, ਪੇਚ ਤੇ ਪੇਚ ਲਾ ਕੇ, ਜਿਵੇਂ ਢਾਲ ਨੀ ਹੁੰਦੀ ਵੱਡੀ ਢਾਲ ਬਣੀ ਹੁੰਦੀ, ਏਦਾਂ ਢਾਲ ਵਾਂਗੂ ਇੱਕ ਚੌੜੀ ਜੀ ਪੱਗ ਜਿਹੜੀ ਸੀ ਉਹ ਆਪਣੇ ਸਿਰ ਤੇ ਬੰਨ ਲਈ।
ਸਿਪਰ ਸਮਾਨ ਸੁਕੀਨੀ ਆਕਾਰ,
ਸਿਪਰ ਕਹਿੰਦੇ ਨੇ ਢਾਲ ਨੂੰ, ਜਿਵੇਂ ਵੱਡੀ ਜੀ ਢਾਲ ਹੁੰਦੀ ਏਦਾਂ ਢਾਲ ਵਾਂਗੂ ਬਾਬਾ ਜੀ ਨੇ ਚੌੜੀ ਜੀ ਪੱਗ ਬੰਨ ਲਈ ਸੀਸ ਤੇ।
ਪਾਇਨ ਪਰਮ ਪਜਾਮਾ ਪਾਇਓ,
ਫਿਰ ਉਹ ਪਜਾਮਾ ਪਾ ਲਿਆ ਆਪਣੇ ਤੇੜ।
ਬੰਦ ਇਜ਼ਾਰ ਬੰਦ ਦਿਖਰਾਇਓ,
ਤੇ ਨਾਲਾ ਬੰਨ ਕੇ ਉਹ ਨਾਲਾ ਵੀ ਬੜਾ ਰੰਗਦਾਰ ਤੇ ਉਹਦੇ ਵਿੱਚ ਵੀ ਕਢਾਈਆਂ ਕੱਢੀਆਂ ਤੇ ਉਹਨੂੰ ਲਟਕਾ ਲਿਆ ਥੱਲੇ ਲੱਤਾਂ ਤੱਕ ਨਾਲ।
ਜੋਰਾ ਨੋਕਦਾਰ ਪੱਗ ਪੈਰਾ,
ਚਰਨਾਂ ਦੇ ਵਿੱਚ ਬਾਬਾ ਜੀ ਨੇ ਨੋਕਦਾਰ ਜੁੱਤੀ ਜਿਹਦੀ ਅੱਗੇ ਤਿੱਖੀ ਜੀ ਚੁੰਝ ਜੀ ਨਿਕਲੀ ਹੁੰਦੀ ਉਹ ਜੁੱਤੀ ਬਾਬਾ ਜੀ ਨੇ ਪਾਈ ਹੈ।
ਹਿੰਦੁਸਤਾਨੀ ਬਨ ਕੇ ਗਹਿਰਾ,
ਏਦਾਂ ਜਿਹੜਾ ਪੂਰਬੀ ਰਮਲੀਏ ਦਾ ਭੇਖ ਹੁੰਦਾ, ਰੂਪ ਹੁੰਦਾ ਹਿੰਦੁਸਤਾਨੀ, ਉਹ ਭੇਖ ਬਣਾ ਲਿਆ ਬਾਬਾ ਜੀ ਨੇ।
ਬੈਠਿਓ ਹੁਤੋ ਸੰਗਰੀ ਆਈ,
ਹੁਣ ਬਾਬਾ ਜੀ ਬੈਠੇ ਹੀ ਸਨ ਤਿਆਰ ਹੋ ਕੇ, ਇੰਨੇ ਨੂੰ ਭਾਈ ਬੌੜਾ ਜੀ ਸੰਗਲੀ ਵੀ ਲੈ ਆਏ, ਉਹ ਸੰਗਲੀਆਂ ਦਾ ਗੁੱਛਾ ਵੀ ਲੈ ਆਏ।
ਲੀਕਰ ਵਿਖੇ ਅਗਰ ਲਟਕਾਈ,
ਬਾਬਾ ਜੀ ਨੇ ਉਹ ਸੰਗਲੀ ਲੈ ਕੇ ਨਾ ਏਦਾਂ ਆਪਣੇ ਮੋਢੇ ਜੇ ਦੇ ਧਰ ਦੇ ਵਿੱਚ ਲਟਕਾ ਕੇ ਉਹਨੂੰ ਅੱਗੇ ਸੰਗਲੀ ਦੀਆਂ ਗੁੱਛੀਆਂ ਜਿਹੜੀਆਂ ਹੁੰਦੀਆਂ ਉਹ ਲਟਕਾ ਲਈਆਂ ਨਾਲ।
ਸਨੇ ਸਨੇ ਪੱਗ ਧਰੇ ਅਗਾਰੀ,
ਸਹਿਜੇ ਸਹਿਜੇ ਚਰਨ ਅੱਗੇ ਧਰਦੇ ਜਾਂਦੇ, ਰਮਲੀ ਦਾ ਰੂਪ ਬਣਾਇਆ ਬੜਾ ਅਲੌਕਿਕ। ਬਾਬਾ ਬਿਧੀ ਚੰਦ ਸਾਹਿਬ ਬਿਧੀ ਰਚ ਕੇ ਜਾ ਰਹੇ ਨੇ ਦੂਜਾ ਘੋੜਾ ਲਿਜਾਣ ਦੀ।
ਗਰੀ ਬਜ਼ਾਰਨ ਕੀਰ ਮਜਾਰੀ,
ਲਾਹੌਰ ਸ਼ਹਿਰ ਦੀਆਂ ਗਲੀਆਂ ਚ ਬਾਜ਼ਾਰਾਂ ਵਿੱਚ ਬੜਾ ਅਲੌਕਿਕ ਜਿਹਾ ਇਹੋ ਜਿਹਾ ਰੂਪ ਉਹਨਾਂ ਵੇਖਿਆ ਹੀ ਨਹੀਂ ਸੀ ਕਦੇ ਬਾਜ਼ਾਰ ਵਾਲਿਆਂ ਨੇ, ਬੜਾ ਅਨੂਠਾ ਜਿਹਾ ਅਨੋਖਾ ਜਿਹਾ ਰੂਪ ਬਣਾ ਕੇ ਜਾ ਰਹੇ ਨੇ।
ਦ੍ਰਿਸ਼ਟ ਅਚੰਚਲ ਧੀਰਜ ਧਾਰੀ,
ਬਾਬਾ ਜੀ ਦੀ ਨਿਗਾਹ ਬੜੀ ਮਸਤੀ ਵਿੱਚ ਟਿਕੀ ਹੋਈ, ਬੜੇ ਧੀਰਜ ਤੇ ਠਰਮੇ ਨਾਲ ਜਾ ਰਹੇ ਨੇ।
ਸੂਚਮ ਚਰੀ ਕਰੀ ਦੁਤਵਾਰੀ,
ਇੱਕ ਹੱਥ ਦੇ ਵਿੱਚ ਛੜੀ ਬਰੀਕ ਜੀ ਪਤਲੀ ਜੀ ਛੜੀ ਉਹ ਬਾਬਾ ਜੀ ਨੇ ਪਕੜੀ ਹੋਈ ਹੈ।
ਨਰਨ ਅਜਾਇਬ ਬੇਸ ਨਿਹਾਰਾ,
ਬੜਾ ਅਜਾਇਬ ਜਿਹਾ ਭੇਸ ਬਾਬਾ ਜੀ ਨੇ ਬਣਾਇਆ। ਛੜੀ ਜਿਹੜੀ ਫੜੀ ਉਹ ਬਰੀਕ ਜੀ ਸੋਟੀ ਹੈ, ਤੋ ਬਰੀਕ ਜੀ ਸੋਟੀ ਬਾਬਾ ਜੀ ਨੇ ਆਪਣੇ ਹੱਥਾਂ ਵਿੱਚ ਪਕੜੀ ਹੋਈ, ਬੜੀ ਅਜਾਇਬ ਜਿਹਾ ਬੇਸ ਬਣਾ ਕੇ ਬਾਬਾ ਬਿਧੀ ਚੰਦ ਸਾਹਿਬ ਜੀ ਜਾ ਰਹੇ। ਲੋਕ ਵੇਖ ਕੇ ਹੈਰਾਨ ਹੋ ਰਹੇ ਨੇ।
ਹੀਰਨ ਏ ਤੇ ਆਈ ਚੱਲ ਲਾਰਾ,
ਕਹਿੰਦੇ ਲੋਕ ਨਿਕਲ ਨਿਕਲ ਕੇ ਪਿੱਛੇ ਆਉਣਾ ਵਾਸਤੇ, ਜਿਵੇਂ ਕੋਈ ਅਚਾਨਕ ਹੀ ਕੋਈ ਅਚਰਜ ਜੀ ਚੀਜ਼ ਆ ਗਈ ਹੋਵੇ ਵੀ ਇਹ ਕਿੱਦਾਂ ਦਾ ਵਿਅਕਤੀ ਹੈ, ਕਿਹੋ ਜਿਹਾ ਰੂਪ ਬਣਾਇਆ, ਪਹਿਲੀ ਵਾਰ ਇੱਦਾਂ ਦਾ ਬੰਦਾ ਉਹਨਾਂ ਆਪਣੇ ਇਸ ਇਲਾਕੇ ਚ ਵੇਖਿਆ ਸੀ।
ਕੌਣ ਦੇਸ਼ ਤੇ ਇਹੋ ਚੱਲ ਆਇਓ,
ਬਾਬਾ ਜੀ ਨੇ ਰੂਪ ਬਣਾਇਆ ਹੀ ਇਸ ਕਰਕੇ ਵੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸੀ। ਉਦਾਂ ਜੇ ਆਮ ਸਧਾਰਨ ਜੇ ਬਣ ਕੇ ਚਲੇ ਜਾਂਦੇ ਲੋਕਾਂ ਦਾ ਧਿਆਨ ਨਹੀਂ ਸੀ ਖਿੱਚਿਆ ਜਾਣਾ, ਤੇ ਜਦੋਂ ਤੱਕ ਲੋਕਾਂ ਦਾ ਧਿਆਨ ਨਾ ਖਿੱਚਿਆ ਜਾਂਦਾ ਉਦੋਂ ਤੱਕ ਬਾਦਸ਼ਾਹ ਕੋਲ ਨਹੀਂ ਸੀ ਪਹੁੰਚਿਆ ਜਾਣਾ, ਲੋਕਾਂ 'ਚ ਚਰਚਾ ਚੱਲਣੀ ਸੀ ਤਾਂ ਹੀ ਬਾਦਸ਼ਾਹ ਤਾਂ ਹੀ ਗੱਲ ਬਣਨੀ ਸੀ ਪਹੁੰਚਣ ਦੀ। ਤੋ ਬਾਬਾ ਜੀ ਨੇ ਇਸ ਕਰਕੇ ਚਰਚਾ ਬਣਾਉਣ ਵਾਸਤੇ ਰੂਪ ਬਣਾਇਆ।
ਆਗੇ ਪੁਰ ਮੈਂ ਨੈ ਦਰਸਾਇਓ,
ਲੋਕ ਵੇਖਦੇ ਕਹਿੰਦੇ ਅੱਗੇ ਨਹੀਂ ਕਦੇ ਬੰਦਾ ਇਹੋ ਜਿਹਾ ਵੇਖਿਆ, ਪਤਾ ਨਹੀਂ ਕਿਹੜੇ ਦੇਸ਼ ਤੋਂ ਆਇਆ, ਆਪਣੇ ਹਿੰਦੁਸਤਾਨ ਦਾ ਹੀ ਆ ਜਾਂ ਕਿਤੇ ਬਾਹਰਲੇ ਕਿਸੇ ਹੋਰ ਦੇਸ਼ ਤੋਂ ਆਇਆ।
ਕੀ ਚਿਤ ਬੂਜਤ ਹੈ ਹੋਏ ਪਾਸ,
ਕਈ ਆ ਕੇ ਕੋਲ ਪੁੱਛਦੇ ਬਾਬਾ ਜੀ ਨੂੰ ਪੁੱਛਦੇ
ਕੌਣ ਨਾਮ ਅਰ ਕਹਾਂ ਨਿਵਾਸ,
ਕਹਿੰਦੇ ਹਾਂ ਜੀ ਤੁਹਾਡਾ ਕੀ ਨਾਂ ਆ, ਕਿੱਥੋਂ ਦੇ ਰਹਿਣ ਵਾਲੇ ਹੋ।
ਸਾਹਿਬ ਲੋਕ ਦੂਰ ਆਮਦੇਸ਼,
ਅੱਗੋਂ ਬਾਬਾ ਜੀ ਜਵਾਬ ਕੀ ਦਿੰਦੇ, ਕਹਿੰਦੇ ਅਸੀਂ ਸਾਹਿਬ ਦੇ ਲੋਕ ਹਾਂ ਤੇ ਸਾਡਾ ਦੇਸ਼ ਬੜੀ ਦੂਰ ਹੈ। ਜਵਾਬ ਜਦੋਂ ਕੋਈ ਪੁੱਛਦਾ ਨਾ ਕੌਣ ਹੋ ਜੀ ਕਿਹੜਾ ਦੇਸ਼, ਬਾਬਾ ਜੀ ਜਵਾਬ ਦਿੰਦੇ ਅਸੀਂ ਸਾਹਿਬ ਜੀ ਦੇ ਲੋਕ ਹਾਂ ਤੇ ਦੂਰ ਹੈ ਸਾਡਾ ਦੇਸ਼।
ਗੁਣੀ ਮਾਂ ਗੁਣ ਧਰੇ ਵਿਸ਼ੇਸ਼,
ਅਸੀਂ ਬੜੇ ਗੁਣ ਧਾਰਨ ਕੀਤੇ ਨੇ, ਸਾਨੂੰ ਵਾਹਿਗੁਰੂ ਜੀ ਨੇ ਪਰਮੇਸ਼ਰ ਨੇ ਬੜੇ ਹੀ ਗੁਣ ਦਿੱਤੇ ਹੋਏ ਨੇ।
ਧੀਰਜ ਸਹਿਤ ਕਹਿਤੀ ਮਜਾਏ,
ਬੜੇ ਠਰਮੇ ਨਾਲ ਲੋਕਾਂ ਨੂੰ ਇਹ ਬਚਨ ਕਰਦੇ ਲੰਘਦੇ ਜਾ ਰਹੇ ਨੇ।
ਜਹਾਂ ਦੁਰਗ ਕੋ ਪੂਰ ਸੁਆਏ,
ਜਿੱਥੇ ਕਿਲੇ ਦਾ ਦਰਵਾਜ਼ਾ ਭੇਤੀ ਤਾਂ ਸੀਗੇ ਬਾਬਾ ਜੀ ਲਾਹੌਰ ਦੇ, ਕਹਿੰਦੇ ਕਿਲੇ ਦੇ ਦਰਵਾਜ਼ੇ ਵੱਲ ਗਏ।
ਹੀਰਨ ਏਤ ਅਨਿਕ ਨਰ ਸੰਗ,
ਨਾਲ ਬੜੇ ਲੋਕ ਆ ਗਏ ਇਕੱਠੇ ਹੋ ਕੇ।
ਚਲਿਓ ਜਾਤ ਕਰ ਗਰੀਬੀ ਉਤੰਗ,
ਸਾਰਿਆਂ ਵਿੱਚ ਸੀਸ ਉੱਚਾ ਕਰਕੇ ਬਾਬਾ ਜੀ ਜਾ ਰਹੇ ਨੇ। ਉੱਥੇ ਜਾ ਕੇ ਲੋਕਾਂ ਦੀਆਂ ਲੁਕੀਆਂ ਗਵਾਚੀਆਂ ਚੀਜ਼ਾਂ ਦੀ ਦੱਸ ਪਾਉਂਦੇ ਹੈ, ਉਸੇ ਦੱਸ ਦੇ ਨਾਲ ਬਾਦਸ਼ਾਹ ਤੱਕ ਖਬਰ ਪਹੁੰਚਦੀ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ।